ਉਸ ਨੂੰ ਵੀ ਮਹਾਂਪੁਰਖ ਹੀ ਬਣਾ ਦਿੱਤਾ ਵਾਲਮੀਕ ਨੂੰ। ਕਬੀਰ ਪਾਤਸ਼ਾਹ ਨੇ ਆ ਸੰਤ ਨੇ ਵੱਡੋ ਅੰਤਰਾ ਜਾਣ, ਬਹੁਤ ਵੱਡਾ ਫਰਕ ਹੈ। ਉਹ ਲੋਹੇ ਕੰਚਨ ਕਰੇ ਉਹ ਕਰੇ ਆਪ ਸਮਾਂ ਨੇ ਬਾਣੀ ਵਿਚ ਦੱਸਿਆ ਹੈ। ਸਾਨੂੰ ਕਰ ਦਿੰਦੇ ਆਪ ਸਮਾਨ, ਸਾਨੂੰ ਕਰ ਦਿੰਦੇ ਆਪ Thank you.
Thank you. ਚਿਤਵਿਰਤੀਆਂ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਰਸਨਾਂ ਦੇ ਨਾਲ ਗੱਜ ਵੱਜ ਕੇ ਬੋਲੋ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰਾਂਗੇ ਤਾਂ ਫਲ ਕਿੰਨਾ ਹੋਏਗਾ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਕੱਲ ਬਹੁਤ ਵਿਸਥਾਰ ਦੇ ਨਾਲ ਬੇਨਤੀ ਕੀਤੀ ਗਈ ਸੀ, ਜਿਹੜੇ ਪ੍ਰੇਮੀ ਕੱਲ ਦੇ ਦੀਵਾਨ ਵਿਚ ਗੁਰੂ ਮਹਾਰਾਜ ਦੀ ਹਾਜ਼ਰੀ ਭਰ ਰਹੇ ਸੀ, ਬਹੁਤ ਕੁਛ ਉਨ੍ਹਾਂ ਨੇ ਸਮਝਿਆ, ਬਹੁਤ ਕੁਛ ਬੇਨਤੀਆਂ ਕੀਤੀਆਂ ਗਈਆਂ। ਸਾਰਿਆਂ ਨਾਲੋਂ ਜੋ ਜ਼ਰੂਰੀ ਚੀਜ਼ ਹੈ ਇਹ ਸੰਸਾਰ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ, ਮਨੁੱਖ ਦੀ ਗੱਲ ਤਾਂ ਅਸੀਂ ਮੰਨਣੀ ਨਹੀਂ ਹੈ ਕਿਸੇ ਦੀ, ਕਿਉਂਕਿ ਜੋ ਪਰਮੇਸ਼ਰ ਦੀ ਬਾਤ ਹੈ ਉਹ ਮੰਨਣੀ ਹੈ। ਮਨੁੱਖ ਦੀ ਗੱਲ ਗਲਤ ਹੁੰਦੀ ਹੈ ਕਿਉਂਕਿ ਮਨੁੱਖ ਹਮੇ ਦੇ ਚੱਕਰ ਚ ਹੋਣ ਕਰਕੇ ਉਹਦੇ ਅੰਦਰ ਹਨੇਰਾ ਹੁੰਦਾ, ਹਨੇਰੇ ਚੋਂ ਸਹੀ ਗੱਲ ਨਹੀਂ ਆਇਆ ਕਰਦੀ, ਪ੍ਰਕਾਸ਼ ਵਿੱਚੋਂ ਬਾਤ ਸਹੀ ਆਇਆ ਕਰਦੀ। ਗੁਰੂ ਗ੍ਰੰਥ ਸਾਹਿਬ ਚੋਂ ਹੈ ਇਹ, ਮੈਂ ਇੱਕ ਬੇਨਤੀ ਕਰਦਾ, ਥੋੜੇ ਜੇ ਧਿਆਨ ਦੇ ਨਾਲ ਸਰਵਣ ਕਰਿਓ, ਕਿਉਂਕਿ ਤੁਹਾਨੂੰ ਆਮ ਤੌਰ ਦੇ ਉੱਤੇ ਇਹਨਾਂ ਗੱਲਾਂ ਦੇ ਨਾਲ ਵਾਹ ਪੈਂਦਾ ਰਹਿੰਦਾ। ਦੂਸਰੇ ਜੋ ਹੋਰ ਕਿਸਮ ਦੇ ਹੋਰ ਸੰਪਰਦਾਵਾਂ ਨਾਲ ਸੰਬੰਧ ਰੱਖਣ ਵਾਲੇ ਹਨ, ਉਹਨਾਂ ਦੇ ਨਿਸ਼ਚੇ ਵਿੱਚ ਤੇ ਸਾਡੇ ਨਿਸ਼ਚੇ ਵਿੱਚ ਕੁਝ ਫਰਕ ਹੈ ਥੋੜਾ। ਉਹ ਜਦ ਤੱਕ ਸਾਡੀ ਸਮਝ ਨਹੀਂ ਆਉਂਦਾ ਅਸੀਂ ਚੁੱਪ ਕਰ ਜਾਂਦੇ ਹਾਂ। ਉਹਨਾਂ ਦਾ ਖਿਆਲ ਇਹ ਹੁੰਦਾ ਕਿ ਗੁਰੂ ਜੋ ਹੈ ਉਹ ਸਰੀਰ ਵਿੱਚ ਹੋਣਾ ਚਾਹੀਦਾ, ਲੇਕਿਨ ਜਦ ਅਸੀਂ ਗੁਰੂ ਬਾਰੇ ਦੇਖਦੇ ਹਾਂ ਵੀ ਗੁਰੂ ਹੈ ਕੀ, ਬੜਾ ਰੌਲਾ ਸੰਸਾਰ ਦੇ ਅੰਦਰ ਗੁਰੂਆਂ ਦਾ, ਗੁਰੂ ਦਾ, ਸਾਰੇ ਹੀ ਅਸੀਂ ਕਹਿੰਦੇ ਹਾਂ ਗੁਰੂ ਤੇ ਬਗੈਰ ਨਹੀਂ ਮਿਲਣਾ ਤੈਨੂੰ ਕੁਛ ਵੀ। ਉਹ ਜਦ ਐਡਾ ਜ਼ਰੂਰੀ ਹੈ, ਉਹ ਹੈ ਕੌਣ, ਕੀ ਹੈ ਉਹ, ਉਹਨੂੰ ਕਿੱਥੇ ਮਿਲੀਏ, ਕਿਵੇਂ ਮਿਲੀਏ। ਇੱਕ ਤਾਂ ਵਾਹਿਗੁਰੂ ਜੀ ਜਿਨ੍ਹਾਂ ਨੂੰ ਨਿਰੰਕਾਰ ਕਿਹਾ ਜਾਂਦਾ, ਇੱਕ ਹਾਲਤ ਹੈ ਜਿਵੇਂ ਆਪਾਂ ਕਿਸੇ ਦਫ਼ਤਰ ਚੋਂ ਕੰਮ ਕਰਨ ਤੋਂ ਬਾਅਦ ਆਪਣੇ ਘਰ ਵਿੱਚ ਆ ਜਾਈਏ, ਹਾਂ ਤਾਂ ਅਸੀਂ ਉਹੀ, ਲੇਕਿਨ ਉਸ ਵੇਲੇ ਸਾਡੇ ਹੱਥ ਦੇ ਵਿੱਚ ਉਹ ਤਾਕਤ ਨਹੀਂ ਜੋ ਕੋਰਟ ਵਿੱਚ ਹੁੰਦੀ ਹੈ। ਜੱਜ ਤੁਰਿਆ ਜਾਂਦਾ, ਉਹ ਤੁਰਿਆ ਜਾਂਦਾ, ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ ਜਦ ਤੱਕ ਆਪਣੀ ਕੁਰਸੀ ਤੇ ਨਹੀਂ ਬੈਠ ਜਾਂਦਾ। ਇਹ ਹਾਲਤ ਹੈ ਉਹੀ ਬੰਦਾ, ਲੇਕਿਨ ਉਸ ਵੇਲੇ ਉਹ ਕਿਰਿਆਸ਼ੀਲ ਨਹੀਂ ਹੈ। ਇਸੇ ਤਰ੍ਹਾਂ ਜੋ ਵਾਹਿਗੁਰੂ ਜੀ ਦਾ ਸਰੂਪ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਸਭ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਆਪੇ ਹੀ ਸਾਜ ਲਿਆ, ਨਿਰਗੁਣ ਤੋਂ ਨਿਰੰਕਾਰ ਤੋਂ ਏਕੰਕਾਰ ਹੋ ਗਿਆ। ਅਸੀਂ ਏਕੰਕਾਰ ਤੋਂ ਸ਼ੁਰੂ ਕਰਦੇ ਹਾਂ ਸਾਰਾ ਕੁਝ, ਕਿਉਂਕਿ ਜੋ ਨਿਰੰਕਾਰ ਹੈ ਸਾਡਾ ਜੋ ਮੂਲ ਮੰਤਰ ਹੈ ਜਿਸ ਦੇ ਉੱਤੇ ਸਾਡਾ ਧੁਰਾ ਕਾਇਮ ਹੈ ਵਿਚਾਰ ਦਾ, ਉਹ ਏਕੇ ਤੋਂ ਸ਼ੁਰੂ ਹੁੰਦਾ, ਏਕੰਕਾਰ ਤੋਂ। ਉਹ ਤੇ ਪਹਿਲਾਂ ਦੀ ਜਿਹੜੀ ਹਾਲਤ ਹੈ ਉਹਦੇ ਵਿੱਚ ਨਾ ਅਸੀਂ ਸੀ, ਨਾ ਸੂਰਜ ਸੀ, ਨਾ ਚੰਦ ਸੀ, ਨਾ ਤਾਰੇ ਸੀ, ਨਾ ਕੋਈ ਦੇਵੀ ਸੀ, ਨਾ ਕੋਈ ਦੇਵਤਾ ਸੀ, ਨਾ ਕੋਈ ਦਰਿਆ ਸੀ, ਨਾ ਕੋਈ ਪਹਾੜ ਸੀ, ਨਾ ਕੋਈ ਵੇਦ ਸੀ, ਨਾ ਸ਼ਾਸਤਰ ਸੀ, ਨਾ ਗੁਰੂ ਸੀ, ਨਾ ਪੀਰ ਸੀ, ਕੋਈ ਨਹੀਂ, ਆਪੇ ਆਪ ਨਿਰੰਕਾਰ ਸੀ, ਆਪਣੀ ਮਹਿਮਾ ਦੇ ਵਿੱਚ ਆਪ ਸਥਿਤ ਸੀ, ਜਿਸ ਨੂੰ ਕੋਈ ਵੀ ਵਰਣਨ ਨਹੀਂ ਕਰ ਸਕਦਾ। ਜਿਹੜਾ ਵਰਣਨ ਕਰਦਾ ਹੈ ਉਹ ਕਰ ਨਹੀਂ ਸਕਦਾ, ਉਹਦੇ ਵਿੱਚ ਲੀਨ ਹੋ ਜਾਂਦਾ। ਇਸ ਕਰਕੇ ਉਸ ਅਵਸਥਾ ਨੂੰ ਅਨੁਭਵ ਦੇ ਅੰਦਰ ਮਾਣਿਆ ਤਾਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਇੱਕ ਬੱਚਾ ਮਾਂ ਦਾ ਪਿਆਰ ਮਾਣਦਾ, ਪਿਤਾ ਦਾ ਪਿਆਰ ਮਾਣਦਾ, ਉਹ ਦੱਸ ਨਹੀਂ ਸਕਦਾ ਜੇ ਉਹਨੂੰ ਕਹੋ ਤੈਨੂੰ ਕਿੰਨਾ ਪਿਆਰ ਆਉਂਦਾ ਹੈ। ਨਾ ਕੋਈ ਨਾਪ ਹੈ, ਨਾ ਕੋਈ ਤੋਲ ਹੈ, ਦੋਏ ਮਹਾਂ ਖੋਲ ਦੂ, ਦੋਏ ਮਹਾਂ ਫੈਲਾ ਦੂਗਾ 180 ਡਿਗਰੀ ਤੇ। ਜਿਹੜਾ ਉਹ ਤੋਂ ਸਿਆਣਾ ਬੱਚਾ ਹੈ ਉਹ ਦੋਏ ਮਹਾਂ ਪਿੱਛੇ ਕਰਕੇ ਹੱਥ ਫੜ ਲੂਗਾ, ਉਹ ਗੁਲਾਈ ਵਿੱਚ ਦੱਸ ਦੂ ਵੀ ਇਹਦਾ ਕੋਈ ਅੰਤ ਨਹੀਂ ਮੈਨੂੰ ਪਿਆਰ ਦਾ, ਉਹ ਬਾਤ ਕਹੀ ਨਹੀਂ ਜਾ ਸਕਦੀ। ਸੋ ਉਹ ਜੋ ਹਾਲਤ ਹੈ ਉਹ ਨਿਰੰਕਾਰ ਆਪੇ ਹੀ ਆਪ ਸੀ। ਜਦੋਂ ਨਿਰੰਕਾਰ ਕਿਰਿਆਸ਼ੀਲ ਹੋਇਆ ਉਹਨੇ ਆਪਣੇ ਆਪ ਨੂੰ ਆਪੇ ਹੀ ਸਾਜ ਲਿਆ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ। ਇਹਦੇ ਵਿੱਚ ਨਾਉ ਕੀ ਬਣਿਆ ਉਹਦਾ, ਨਿਰੰਕਾਰ ਆਕਾਰ ਹੋਏ, ਏਕੰਕਾਰ ਅਪਾਰ ਸਦਾਇਆ। ਇੱਥੇ ਤੱਕ ਤੁਸੀਂ ਪਹੁੰਚੋ ਮੇਰੇ ਨਾਲ ਵੀ ਨਿਰੰਕਾਰ ਏਕੰਕਾਰ ਕਹਾਇਆ, ਏਕੰਕਾਰ ਤੋਂ ਸਾਡੀ ਤਾਲੀਮ ਸ਼ੁਰੂ ਹੋ ਗਈ ਸਿੱਖੀ। ਕਿਉਂ ਵਾਹਿਗੁਰੂ ਉਸ ਵੇਲੇ ਸਰਗੁਣ ਰੂਪ ਧਾਰਿਆ ਪਰਮੇਸ਼ਰ ਨੇ ਏਕੰਕਾਰ ਦਾ, ਆਪਣੇ ਆਪ ਨੂੰ ਪ੍ਰਗਟ ਕੀਤਾ। ਏਕੰਕਾਰੋਂ ਸਭ ਤੋਂ ਪਹਿਲਾ ਨਾਮ ਹੋਇਆ, ਏਕੰਕਾਰੋਂ ਸ਼ਬਦ ਧੁਨ ਉਹਦਾ ਨਾਂ ਹੋਇਆ, ਓਂਕਾਰ ਆਕਾਰ ਪਾਇਆ। ਉਹ ਸ਼ਬਦ ਨੇ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ, ਉਹ ਚੇਤਨ ਸ਼ਬਦ ਸੀਗਾ। ਪ੍ਰਕਿਰਤਕ ਸ਼ਬਦ ਦੇ ਨਾਲ ਅਸੀਂ ਉਹਦੀ ਤੁਲਨਾ ਨਹੀਂ ਕਰ ਸਕਦੇ। ਪ੍ਰਕਿਰਤਕ ਉਹ ਹੁੰਦਾ ਹੈ ਜਿਵੇਂ ਆਪਾਂ ਕੋਈ ਬਾਜਾ ਵਜਾਉਂਦੇ ਹਾਂ, ਢੋਲਕ ਵਜਾਉਂਦੇ ਹਾਂ, ਇਹ ਸ਼ਬਦ ਹੋ ਰਹੇ ਨੇ। ਇਹ ਸ਼ਬਦ ਉਹ ਸ਼ਬਦ ਨਹੀਂ ਹੈ, ਉਹ ਦਿਵ ਸ਼ਬਦ ਹੈ, ਚੇਤਨ ਸ਼ਬਦ। ਉਹਨੂੰ ਕੁਛ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਾਡੀ ਜਿਹੜੀ ਪ੍ਰਕਿਰਤੀ ਹੈ ਜਿੱਥੇ ਤੱਕ ਅਸੀਂ ਜਾਣਦੇ ਹਾਂ ਉਹਦੇ ਚ ਕੋਈ ਚੀਜ਼ ਹੈ ਹੀ ਨਹੀਂ ਜਿਹਦੀ ਤੁਲਨਾ ਦੇ ਰਹੀ ਹੈ। ਸੋ ਇਹ ਸਾਨੂੰ ਨਿਸ਼ਚੇ ਚ ਰੱਖਣਾ ਪੈਂਦਾ ਹੈ ਵੀ ਸ਼ਬਦ ਹੋਇਆ ਸਭ ਤੋਂ ਪਹਿਲਾਂ। ਗੁਰੂ ਦਸ਼ਮੇਸ਼ ਪਿਤਾ ਫਰਮਾਉਂਦੇ ਨੇ ਪ੍ਰਥਮ ਓਂਕਾਰ ਤਨ ਕਹਾ ਸੋ ਧੁਨ ਪੂਰ ਜਗਤ ਮੋਰਾ। ਓਂਕਾਰ ਦੀ ਧੁਨ ਹੋਈ ਜਿਹੜੀ ਹੁਣ ਸਾਰੇ ਸੰਸਾਰ ਚ ਪਰਿਪੂਰਨ ਹੈ। ਉਹ ਧੁਨ ਕਰਦੀ ਕੀ ਹੈ? ਉਸ ਨੂੰ ਅਸੀਂ ਨਾਮ ਕਹਿੰਦੇ ਹਾਂ। ਉਹ ਇੱਕ ਅਵਸਥਾ ਹੈ ਅਨੁਭਵ ਦੀ ਜਿਸ ਦੇ ਵਿੱਚ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਉਹ ਪੱਕਾ ਅਨੁਭਵ ਹੈ ਜਿਹਨੂੰ ਆਤਮ ਅਨੁਭਵ ਕਹਿੰਦੇ ਨੇ। ਉਹਦੇ ਵਿੱਚ ਨਾਂ ਰੱਖੇ ਗਏ, ਓਂਕਾਰ ਨਾਂ ਰੱਖ ਲਿਆ, ਲੇਕਿਨ ਉਹ ਹਸਤੀ ਹੈ, ਨਾਮ ਤੋਂ ਪਰੇ ਹੈ, ਨਾਮ ਉਹਦਾ ਹੈ ਹੀ ਨਹੀਂ, ਅਨਾਮ ਹੈ। ਉਹਨੇ ਆਕਾਰ ਬਣਾ ਦਿੱਤੇ ਸਾਰੇ। ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਸ਼ਬਦ। ਹੁਣ ਸਾਇੰਸ ਦੇ ਨਾਲ ਜੇ ਅਸੀਂ ਮੁਕਾਬਲਾ ਕਰਦੇ ਹਾਂ, ਬੱਚੇ ਸਾਇੰਸ ਪੜ੍ਹਦੇ ਨੇ ਘਬਰਾ ਜਾਂਦੇ ਨੇ, ਕਿਉਂਕਿ ਉਹਨਾਂ ਕਿਤਾਬਾਂ ਚ ਰੱਬ ਦਾ ਜ਼ਿਕਰ ਨਹੀਂ ਆਉਂਦਾ, ਸਾਇੰਸ ਦਾ ਆਉਂਦਾ। ਬੜਾ ਸਹੀ ਵਿਸ਼ਲੇਸ਼ਣ ਕਰਦੇ ਨੇ, ਸਹੀ ਬਾਤ ਦੱਸਦੇ ਆ, ਨਹੀਂ ਵੀ ਸਾਇੰਸ ਗਲਤ ਹੈ। ਜੇ ਗਲਤ ਹੋਵੇ ਆ ਜਹਾਜ਼ ਨਾ ਚੱਲਣ, ਕੰਪਿਊਟਰ ਚੱਲੇ ਹੀ ਨਾ, ਉਹ ਅਟਕਲ ਵਿੱਚੋਂ ਬਾਤਾਂ ਨਹੀਂ ਹੈ, ਬਿਲਕੁਲ ਸਹੀ ਬਾਤਾਂ ਨੇ। ਲੇਕਿਨ ਉਹ ਆਪਣੀ ਖੋਜ ਤੋਂ ਗਾਹਾਂ ਦੀ ਗੱਲ ਨਹੀਂ ਕਰਦੀ, ਜਿੰਨੀ ਖੋਜ ਹੋਗੀ ਉਨੀ ਉਹ ਕਰਨੀ ਹੈ। ਸਭ ਤੋਂ ਪਹਿਲਾਂ ਉਹ ਕਹਿੰਦੇ ਸੀ ਵੀ ਇਹ ਸੰਸਾਰ ਐਟਮਾਂ ਦਾ, ਪਰਮਾਣੂਆਂ ਦਾ ਬਣਿਆ ਹੈ। ਸਾਡੇ ਚਿੰਤਕ ਨੇ ਕਿਹਾ, ਗੌਤਮ ਰਿਸ਼ੀ ਨੇ ਗੱਲ ਕਹੀ ਨਿਆਇ ਸ਼ਾਸਤਰ ਦੇ ਅੰਦਰ ਕਿ ਸੰਸਾਰ ਐਟਮ ਦਾ ਬਣਿਆ ਹੋਇਆ, ਪਰਮਾਣੂਆਂ ਦਾ ਬਣਿਆ ਹੈ। ਖੋਜ ਜਾਰੀ ਰਹੀ। ਅੱਜ ਦੇ ਸਾਇੰਸਦਾਨਾਂ ਨੇ ਥੋੜਾ ਚਿਰ 50-60 ਸਾਲ ਪਹਿਲਾਂ ਕਿਹਾ ਵੀ ਨਹੀਂ, ਇਹ ਤਾਂ ਪਰਮਾਣੂ ਜਿਹੜਾ ਹੈ ਇਹਦੇ ਇੱਕ ਪਰਮਾਣੂ ਦੇ ਅੰਦਰ ਤਿੰਨ ਹਿੱਸੇ ਨੇ, ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ, ਤਿੰਨ ਲਹਿਰਾਂ ਚੱਲਦੀਆਂ, ਤਿੰਨ ਵੇਵਸ ਨੇ ਇਹਦੇ ਅੰਦਰ। ਇਹਨੂੰ ਚਾਹੇ ਰਜੋਗੁਣ, ਸਤੋਗੁਣ, ਤਮੋਗੁਣ ਕਹਿ ਲਓ। ਉਹ ਕਹਿੰਦੇ ਨਹੀਂ ਇਹ ਤਾਂ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਤਿੰਨ ਲਹਿਰਾਂ ਨੇ ਬਿਜਲੀ ਦੀਆਂ ਜੀ ਤਾਂ ਉਹ ਸੰਸਾਰ ਬਣਿਆ। ਖੋਜ ਹੋਰ ਅੱਗੇ ਵਧੀ, ਉਹ ਕਹਿਣ ਲੱਗੇ ਨਹੀਂ ਇਹ ਤਾਂ ਐਨਰਜੀ ਤੋਂ ਬਣੀਆਂ ਨੇ, ਸ਼ਕਤੀ ਤੋਂ ਬਣੀਆਂ ਨੇ। ਸ਼ਕਤੀ ਨੂੰ ਅਸੀਂ ਵੀ ਮੰਨਦੇ ਹਾਂ, ਸ਼ਿਵ ਸ਼ਕਤ ਆਪ ਪਾਏ ਕੇ ਕਰਤਾ ਆਪੇ ਹੁਕਮ ਰਦਾਏ। ਉਹ ਫੇਰ ਉਹ ਅੱਗੇ ਵਧੇ ਵੀ ਸ਼ਕਤੀ ਜਿਹੜੀ ਹੈ ਜਿਹਦੇ ਵਿੱਚ ਜਿੰਦ ਨਹੀਂ ਜਾਨ ਨਹੀਂ ਹੈ, ਜਿਹਨੂੰ ਕੋਈ ਪਤਾ ਹੀ ਨਹੀਂ ਹੈ, ਗਿਆਨ ਨਹੀਂ ਹੈ, ਨਹੀਂ ਸ਼ਕਤੀ ਹੈ, ਬਈ ਉਹ ਹਿਲਜੁਲ ਚ ਕਿਵੇਂ ਆ ਗਈ? ਉਹ ਇਹ ਮੰਨਦੇ ਨੇ ਕਿ ਸੰਸਾਰ ਵੀ ਕਿਸੇ ਦਿਨ ਬਣਿਆ, ਕਿਸੇ ਦਿਨ ਬਿਨਸ ਜਾਏਗਾ, ਲੇਕਿਨ ਉਹਨਾਂ ਨੇ ਬੜੇ ਲੰਮੇ ਹਿਸਾਬ ਕਿਤਾਬ ਕੱਢੇ ਨੇ। ਸੋ ਉਹ ਇਹ ਕਹਿੰਦੇ ਨੇ ਵੀ ਨਹੀਂ ਇਹ ਤਾਂ ਬਿਗ ਬੈਂਗ ਹੋਇਆ ਸੀ, ਇੱਕ ਬੜਾ ਭਾਰਾ ਧਮਾਕੇ ਦਾ ਸ਼ਬਦ ਹੋਇਆ ਸੀ, ਉਹ ਸ਼ਬਦ ਦੀ ਜਿਹੜੀ ਫੋਰਸ ਸੀ, ਐਨਰਜੀ ਜਿਹੜੀ ਉਹ ਸ਼ਬਦ ਚੋਂ ਪੈਦਾ ਹੋਈ, ਉਹਨੇ ਸੰਸਾਰ ਰਚਿਆ। ਇੱਥੇ ਨਹੀਂ ਤਾਂ ਪ੍ਰਕਿਰਤੀ ਸਾਇੰਸ ਪਹੁੰਚ ਗਈ। ਹੁਣ ਇਹਦੇ ਉੱਪਰ ਅਸੀਂ ਚੱਲਦੇ ਹਾਂ, ਅਸੀਂ ਇਹਦੇ 'ਤੇ ਇਤਰਾਜ਼ ਕਰਦੇ ਹਾਂ ਵੀ ਸ਼ਬਦ ਤਾਂ ਹੋਇਆ, ਤਰਤੀਬ ਕਿਵੇਂ ਦਿੱਤੀ ਵੀ ਅੱਖਾਂ ਇੱਥੇ ਲੱਗਣ, ਦਿਮਾਗ ਇੱਥੇ ਲੱਗੇ? ਇੱਕ ਸਰੀਰ ਦੇ ਅੰਦਰ 2,15,000,000,000 ਸੈੱਲ ਲੱਗਿਆ ਹੋਇਆ, ਇਹ ਕਿਹਨੇ ਲਾ ਦਿੱਤੇ? ਆਪਣੇ ਆਪ ਤਾਂ ਲੱਗ ਨਹੀਂ ਸਕਦੇ, ਇੱਥੇ ਚੇਤਨ ਸ਼ਕਤੀ ਹੋਣੀ ਹੈ, ਜ਼ਰੂਰ ਕੋਈ ਸ਼ਕਤੀ ਹੈ ਜਿਹੜੀ ਸਰਬ ਕਲਾ ਸਮਰੱਥ ਹੈ। ਅਸੀਂ ਇੱਥੋਂ ਗਾਹਾਂ ਚੱਲਦੇ ਹਾਂ। ਸੋ ਮਹਾਰਾਜ ਹੇਠਾਂ ਤੋਂ ਉੱਪਰ ਨੂੰ ਨਹੀਂ ਦੱਸ ਰਹੇ, ਉੱਪਰੋਂ ਹੇਠਾਂ ਨੂੰ ਦੱਸ ਰਹੇ ਨੇ। ਉਹ ਕਹਿੰਦੇ ਪਿਆਰਿਓ, ਪਹਿਲਾਂ ਨਿਰੰਕਾਰ ਆਕਾਰ ਵਿੱਚ ਆ ਕੇ ਏਕ ਅੰਕਾਰ ਸਦਾਇਆ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ। ਦੂਈ ਕੁਦਰਤ ਸਾਜੀ ਹੈ, ਉਹ ਤੇ ਬਾਅਦ ਜਿਹੜੀ ਕੁਦਰਤ ਕਹਿੰਦੇ ਆ ਨਾ, ਸ਼ਕਤੀ ਕਹਿੰਦੇ ਆ, ਮੈਟਰ ਕਹਿੰਦੇ ਆ, ਉਹ ਸਾਜਨਾ ਕੀਤਾ, ਉਹ ਧਾਰਨ ਕਰਿਆ ਨਾਮ ਨੇ। ਨਾਮ ਤੋਂ ਸਭ ਕੁਛ ਹੋਇਆ, ਨਾਮਾ ਹੀ ਤੇ ਸਭ ਕੁਛ ਹੋਇਆ। ਮਹਾਰਾਜ ਸਾਰੀ ਗੱਲ ਦੱਸਦੇ ਨੇ, ਸਾਇੰਸਦਾਨ ਖੋਜ ਲੈ। ਮੈਂ ਜਦ ਅਮਰੀਕਾ ਸੀ, ਉੱਥੇ ਇੱਕ ਕਿਤਾਬ ਪੜ੍ਹੀ, ਟਾਈਮ ਐਂਡ ਸਪੇਸ, ਬਹੁਤ ਵੱਡੇ ਖੋਜੀ ਨੇ ਲਿਖੀ ਸੀ, ਸਾਇੰਸਦਾਨ ਨੇ, ਇੰਗਲੈਂਡ ਦੇ ਨੇ। ਉਹਨੇ ਬਹੁਤ ਯਤਨ ਕਰਿਆ ਲਿਖਣ ਦਾ, ਲੇਕਿਨ ਉਹ ਅਸਫਲ ਰਹਿ ਗਿਆ। ਅਖੀਰ ਉਹ ਪਛਤਾਇਆ ਵੀ ਮੈਂ ਯਤਨ ਤਾਂ ਕਰਿਆ, ਪਰ ਨਾ ਤਾਂ ਮੈਂ ਗਿਣਤੀਆਂ ਮਿਣਤੀਆਂ 'ਚ ਪੂਰਾ ਪਹੁੰਚਿਆ। ਉਹ ਵਿਸਥਾਰ ਕਰਨ ਲੱਗਿਆ, ਵਿਸਥਾਰ ਦਾ ਅੰਤ ਨਾ ਆਇਆ। ਇੱਕ ਦੇ ਨਾਲ 80 ਸਿਫਰੇ ਲਾ ਕੇ ਇਨਫਿਨਿਟੀ ਲਿਖਦਾ। ਇਨਫਿਨਿਟੀ ਦਾ ਮਤਲਬ ਹੁੰਦਾ ਵੀ ਕਰੋੜ ਸਾਲ ਸਿਫਰੇ ਲੈ ਜਾਓ, ਤਾਂ ਨਹੀਂ ਇਹ ਮੁੱਕਣਾ। ਜਦ ਸੂਖਮ ਵੱਲ ਨੂੰ ਚੱਲਿਆ, ਉਸ ਵੇਲੇ ਉਹਨੇ ਪੁਆਇੰਟ ਲਾ ਕੇ 80 ਲਾ ਕੇ, 1 ਲਾ ਕੇ ਇਨਫਿਨਿਟੀ ਲਿਖਤੀ ਵੀ ਹੈ ਵੀ ਅੰਤ ਨਹੀਂ ਆਉਂਦਾ। ਉਹ ਘਬਰਾ ਗਿਆ, ਕਨਫਿਊਜ਼ ਹੋ ਗਿਆ। ਉਹਨੇ ਲਿਖ ਦਿੱਤਾ ਉੱਥੇ ਲਾਈਨਾਂ ਲਿਖੀਆਂ ਹੋਈਆਂ, ਬਈ ਮੈਂ ਬਿਲਕੁਲ ਘਬਰਾ ਚੁੱਕਿਆ, ਨਾ ਇਹਦੇ ਵਿਸਥਾਰ ਦਾ ਪਤਾ ਲੱਗਦਾ, ਨਾ ਇਹਦੇ ਸੰਕੋਚ ਦਾ ਪਤਾ ਲੱਗਦਾ। ਬਈ ਕੋਈ ਧਰਮ ਹੈ ਐਸਾ ਸੰਸਾਰ ਦੇ ਅੰਦਰ ਜਿਹੜਾ ਇਹ ਦੱਸ ਦੇਵੇ ਵੀ ਇਹ ਯੂਨੀਵਰਸ ਕਿਵੇਂ ਉਹ ਬਣਿਆ, ਆ ਜਿਹੜਾ ਅਸੀਂ ਦੇਖਦੇ ਹਾਂ ਸੰਸਾਰ ਕਿੱਥੋਂ ਆ ਗਿਆ ਤੇ ਕਿਵੇਂ ਬਣ ਗਿਆ? ਪਹਿਲਾਂ ਮੇਰੇ ਮਨ ਚ ਆਈ ਵੀ ਮੈਂ ਇਹਨੂੰ ਜਾ ਕੇ ਸਿਰਫ ਥੋੜਾ ਜਿਹਾ ਹੀ ਵਿਸਾਰ ਹੈ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਇਹ ਅਲੇਖੇ ਦੀ ਗੱਲ ਹੈ। ਲੇਖਾ ਇਹਦੇ ਚ ਪੂਰਾ ਚੱਲਦਾ ਹੀ ਨਹੀਂ, ਲਿਖ ਕੇ ਫਿਰ ਪਛਤਾਉਣਾ ਪੈਂਦਾ ਵੀ ਨਹੀਂ ਮੈਂ ਪੂਰਾ ਨਹੀਂ ਕਹਿ ਸਕਿਆ। ਸੋ ਇਹਦੇ ਵਿੱਚ ਨਾਮ ਸ਼ਕਤੀ ਜਿਹੜੀ ਹੈ, ਇਹ ਨਾਮ ਸ਼ਕਤੀ ਤੋਂ ਸਾਰਾ ਕੁਛ ਹੋਇਆ। ਆਪਣੀ ਨਾ ਆਪ ਸਾਜੋ, ਪਹਿਲਾਂ ਆਪਣਾ ਆਪ ਸਾਜਿਆ, ਏਕ ਅੰਕਾਰ ਦਾ ਰੂਪ ਧਾਰਿਆ, ਉਹ ਤੋਂ ਨਾਮ ਸ਼ਕਤੀ ਪੈਦਾ ਹੋਈ। ਉਹ ਨਾਮ ਸ਼ਕਤੀ ਨੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣ ਗਿਆਨ ਧਿਆਨ। ਦੂਜੇ ਪਾਸੇ ਮਹਾਰਾਜ ਨੇ ਇਸੇ ਨੂੰ ਹੋਰ ਤਰੀਕੇ ਨਾਲ ਦੱਸਿਆ, ਓਂਕਾਰ ਵਰਮਾ ਉਤਪਤ, ਓਂਕਾਰ ਕੀ ਹੈ ਜਿਨ ਚਿੱਤ, ਓਂਕਾਰ ਵੇਦ ਨਿਰਵੇ, ਓਂਕਾਰ ਸਹਿਜੁਗ ਪਏ ਹਨ, ਓਂਕਾਰ ਵੇਦ ਨਿਰਵੇ। ਇੱਕ ਸ਼ਬਦ ਤੋਂ ਸਾਰਾ ਵਸਾਰਾ ਹੋ ਗਿਆ, ਕੀਤਾ ਵਸਾਓ, ਏਕੋ ਖਵਾਓ, ਤਿਸਤੇ ਹੋਏ ਲੱਖ ਦਰਿਓ। ਇੱਥੇ ਤੱਕ ਤੁਸੀਂ ਗੱਲ ਸਮਝੋ, ਹੁਣ ਪਸਾਰਾ ਕਿੱਥੋਂ ਹੋਇਆ? ਬਾਹਰੋਂ ਤਾਂ ਕਿੱਥੋਂ ਆਇਆ ਨਹੀਂ, ਬਾਹਰੋਂ ਨਹੀਂ ਆਇਆ। ਗੁਰੂ ਮਹਾਰਾਜ ਇਸ ਨੂੰ ਪ੍ਰਗਟ ਕਰਨ ਵਾਸਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ,
ਆਪੇ ਇੱਕ ਨੇ ਅਨੇਕ ਰੂਪ ਤਾਰੇ, ਆਪੇ ਦੇਖੇ ਕੇ ਨਿਆਸ, ਇੱਕ ਨੇ ਅਨੇਕ ਰੂਪ ਤਾਰੇ, ਆਪੇ ਦੇਖੇ ਕੇ ਨਿਆਸ, ਆਪੇ ਦੇਖੇ ਕੇ ਨਿਆਸ।
ਨੇ ਵੀ ਇੱਕ ਤੋਂ ਸਾਰੇ ਵਜੂਦ ਵਿੱਚ ਆ ਕੇ ਉਹਦੇ ਵਿੱਚ ਸਮਾ ਜਾਣਗੇ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਫਿਰੇ। ਬੇਨਤੀ ਕਰਨ ਤੋਂ ਮੇਰਾ ਭਾਵ ਹੈ ਵੀ ਉਸ ਹਸਤੀ ਨੂੰ ਸਮਝਿਆ ਜਾਵੇ ਜਿਹਨੂੰ ਅਸੀਂ ਰੱਬ ਗੋਡ ਵਾਹਿਗੁਰੂ ਰਾਮ ਕੋਈ ਵੀ ਨਾਮ ਦਿੰਦੇ ਹਾਂ, ਕ੍ਰਿਸ਼ਨ ਕਹਿੰਦੇ ਹਾਂ, ਨਾਰਾਇਣ ਕਹਿੰਦੇ ਹਾਂ, ਗੋਬਿੰਦ ਕਹਿੰਦੇ ਹਾਂ, ਉਹ ਇੱਕ ਹਸਤੀ ਹੈ ਜਿਹਨੂੰ ਜਿਹਦਾ ਰੂਪ ਰੇਖ ਮੂਲ ਮੰਤਰ ਦੇ ਵਿੱਚ ਵਰਣਨ ਕੀਤਾ ਗਿਆ ਹੈ। ਇੱਕ ਓਂਕਾਰ ਫਿਰ ਉਹ ਸੱਤ ਹੈ, ਹਸਤੀ ਸੱਤ ਹੈ, ਬਦਲਦੀ ਨਹੀਂ ਹੈ। ਫਿਰ ਉਹ ਸ਼ਕਤੀ ਹੈ ਜਿਹੜੀ ਉਹ ਨਾਮ ਹੈ, ਸਾਰੇ ਪਰਿਪੂਰਨ ਹੈ, ਸਾਰੀ ਦੁਨੀਆਂ ਨੂੰ ਬਣਾਉਣ ਵਾਲੀ, ਸਾਰੀ ਦੁਨੀਆਂ ਨੂੰ ਧਾਰਨ ਕਰਨ ਵਾਲੀ। ਉਹ ਇੱਕ ਸੋਝੀ ਹੈ, ਅਨੁਭਵ ਹੈ ਜਿਹਨੂੰ ਨਾਮ ਕਹਿੰਦੇ। ਉਹ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਸਾਰੀ ਦੁਨੀਆਂ ਨਾਮ ਨੂੰ ਦੱਸਦੀ ਦੱਸ ਨਹੀਂ ਸਕੀ। महाराज कहते इना अमोल है साई नाम अमोल कीम ना कोई जान दो जिन्ना भाग मथा है से नानक हर रंग मान दो ओदा रसते रंग तो माणिया जा सकता है लेकिन जबान दे नाल बयानिया नहीं जा सकता। ए जद गल गोरखनाथ ने सुनी उस वेले उना दे नाल बड़ा भारा कंट्रास्ट हो गया ख्यालां दा। वो कहन लग्या नानक तेरे ख्याल नाल असीं सहमत नहीं क्योंकि संसार दे अंदर जीव कित्थों आ गया प्रकृति कित्थों आ गई वाहगुरु तो अत निर्मल है उहदे विच इही जी मैली चीज कित्थों आ गई ते फिर दुख संसार च क्यों आ गया वह तो सत चेत आनंद है। जिहड़ी साडी थ्योरी है वह यह है कि एक माया है अनादि एक जीव है ते एक ईश्वर है तीन ने जद ईश्वर की निगाह माया ते पई सत्ता पई परछावां पिया उहदे विच हिलजुल हो गई हिलजुल होण दे नाल उहदे विच अवेयरनैस आ गई ते जीव उहदे विच फस गया कबीर निर्मल बूंद आकाश की पर गई भूम विकार भूमि दे माया दे विच दे विकार विच आ के ओ ज्योति फस गई वाहगुरु नालों टुट गई बिन संगत अमान ही होए गई पटछार ओदी जिहड़ी मौलिकता सी ओ खत्म हो गई ओ परम चेतन सुख सरूप सी लेकिन साढ़े तीन हथ की देह बन गई हुण निकलती नहीं है। कबीर निर्मल बूंद काश की लीनी भूम मिलाए अंक सियाने पच गए ना निरवारी जाए कह लगे हे नानक ये जो तू बात कहना ये मनी नहीं जा सकती ना सियाणा बंदा कोई नहीं बन सकता ये रब कैसे संसार बन गया ये तो माड़े बड़े ने दुष्ट बड़े ने दुख देने वाले बड़े ने भी असि ये उत्ते भावना इन्नी पवित्र क्यों लियाईए महाराज कहते गोरखनाथ वाहगुरु तो आपे सी अपनी मौज दे विच उसने जिन रच रचिया पुरख वधाते नाले होमे पाए सब तो पहला होमे का तत् पैदा कर दिता अहं दा आई एम मैं वो प्रकृति जद होमे तो बनी उस वेले इहदे विच जिहड़ा अवेयरनैस आई वह मैं बन गई अड हो गई वाहगुरु के नालों उस वेले छोटे छोटे अड अड बन गई चीजा जिन रच रचिया पुरख वधाते नाले होमे पाई कहते कित कित विद जग उपजे पुरखा कित कित विद बिनस जाई महाराज कहते होमे विच जग उपजे पुरखा नाम विसरिया दुख पाई नाम शक्ति नूं भुलण करके असी दुखी हो रहे हुण बन तां गए असी जीव ते साडा सफर किन्ना चिर हो गया महाराज कहते प्यारिया कई जन्म पए कीट पतंगा कई जन्म गजमीन करंगा आ देख लै चौरासी किवें घुमदी फिरदी है सारिया दे विच ही तूं आया ते हुण तूं वापस जाना अपने घर दुखां तों छुटकारा पाउणा। मैं कल बेनती करी सी भी कर्म किवें कम करदे ने किवें जीव नूं बन लैंदे ने ते किवें जीव छुट नहीं सकदा कर्मां तों कोई तरीका नहीं है तो एको ही तरीका है जे साडी रसवाई नाम तक हो जावे फिर असीं छुट जांदे आ क्योंकि होमे दा ते नाम दा बैर है उस विच होमे नावे नाल विरोध है दोए ना बसे इकठा है सो इनू सिखाले अखरां दे विच फिलासफी दी थां ते गुरु महाराज इह फरमान करदे आ सीधी सीधी मैं हुण गल शुरू करदा ये मैं इस वास्ते बेनती करी है कि ए सारी जिन्नी तुहानू नजर आउंदा ना ए सारा शब्द तों होया एक कबावा ते सब होया एक शब्द तों सारा कुछ होया वो जिहड़ा शब्द है एक तो प्रकृति दे विच प्रकृति का जिहड़ा सत्या दे के आ संसार बना था एको शब्द बिल्कुल प्योर है खालस है वो शब्द उहनू गुरु कहिंदे ने शब्द नूं गुरु अज तक शरीर नहीं होया गुरु हमेशा ही शब्द होंदा है वो गुरु की काम करदा है जेड़े महापुरुष होंदे ने जिन्हां दे विच होमे दा नाश हो के अभेद वस्ता चले गए उहनां चो शब्द वाइब्रेशन करदा बोलदा है आपां ऐ कह लो भी आकाशवाणी आउंदी है उहनां नूं जिहड़ी गुरु नानक साहब ने कहा जैसी माया वै खसम की बाणी तैसड़ा करी ज्ञान वे लालो मैं नहीं बोलता हम आपको बोलना जानता मैं क्या सब हुक्माओ जी ए वेदां दे अंदर वो शब्द आया ऋषियां मुनियां दे राहीं ਉਹ ਵੇਦ ਰਚ ਦਿੱਤੇ ਚਾਰ ਵੇਦ ਮੁਹੰਮਦ ਸਾਹਿਬ ਦੇ ਰਾਹੀਂ ਆਇਆ ਉਹਨਾਂ ਨੇ ਪਵਿੱਤਰ ਪੁਸਤਕ ਕੁਰਾਨ ਸ਼ਰੀਫ ਦੀ ਰਚ ਦਿੱਤੀ ਮੂਸਾ ਜੀ ਨੂੰ ਆਇਆ ਮੂਸਾ ਜੀ ਪਤਾ ਨਹੀਂ ਕੀ ਰੀਜ਼ਨ ਸੀ ਵੀ ਉਹ ਉਸੇ ਤਰ੍ਹਾਂ ਮਿਆਨ ਲਿਆ ਸਕੇ ਉਹਦੀਆਂ 10 ਕਮਾਂਡਮੈਂਟਸ ਪਹਾੜ ਦੇ ਉੱਤੇ ਉਕਰੀਆਂ ਗਈਆਂ ਉਹ ਸਾਰੇ ਅਨਿਆਈਆਂ ਨੂੰ ਲੈ ਗਿਆ ਵੀ ਲਓ ਪਿਆ ਰਿਹੋ ਮੈਂ ਤਾਂ ਦੱਸਦਾ ਭੁੱਲਦਾ ਲੇਕਿਨ ਜਿਹੜੀ ਗੱਲ ਮੈਨੂੰ ਅੱਜ ਆਈ ਹੈ ਉਹ ਜਦ ਮੈਂ ਕਿਹਾ ਇੰਨੀਆਂ ਮੇਰੇ ਯਾਦ ਨਹੀਂ ਰਹਿਣੀਆਂ ਤਾਂ ਮੈਂ ਮੇਰੇ ਦੇਖਦੇ ਦੇਖਦੇ ਪਹਾੜ ਦੇ ਉੱਤੇ ਉਕਰ ਗਈਆਂ ਭੋਗ ਆਫਤੇ ਉਹਨੂੰ 10 ਕਮਾਂਡਮੈਂਟਸ ਕਹਿੰਦੇ ਨੇ ਜਿਹਦੇ ਉੱਤੇ ਯਹੂਦੀਆਂ ਦਾ ਧਰਮ ਚੱਲਦਾ ਇਸੇ ਤਰ੍ਹਾਂ ਗੁਰੂ ਮਹਾਰਾਜ ਸੰਤਾਂ ਮਹਾਤਮਾ ਦੇ ਅਨੁਭਵ ਚੋਂ ਬਾਣੀ ਆਉਂਦੀ ਹੈ ਆਪ ਨਹੀਂ ਉਹ ਬੋਲਿਆ ਕਰਦੇ ਉਹ ਜਦ ਜੁੜੇ ਹੁੰਦੇ ਨੇ ਉੱਤੋਂ ਆਉਂਦਾ ਇਸ਼ਾਰਾ ਉਸੇ ਤਰ੍ਹਾਂ ਦੇ ਉਹ ਬਚਨ ਕਰਦੇ ਨੇ ਉਹਨੂੰ ਅਨੁਭਵ ਦੇ ਬਚਨ ਕਹਿੰਦੇ ਆ ਅਨੁਭਵ ਕਲੀਅਰ ਵੀ ਹੁੰਦਾ ਗਲਤ ਵੀ ਹੁੰਦਾ ਜੇ ਤਾਂ ਉਹਦੇ ਉੱਤੇ ਅਸਰ ਹੈ ਪ੍ਰਕਿਰਤੀ ਦਾ ਤਾਂ ਉਹਦੀਆਂ ਗੱਲਾਂ ਸੰਸਾ ਦੂਰ ਨਹੀਂ ਕਰ ਸਕਦੀਆਂ ਸੰਸਾ ਪੈਦਾ ਕਰਦੀਆਂ ਨੇ ਜੇ ਉਹਦੇ ਅੰਦਰ ਇਹ ਅਸਰ ਨਹੀਂ ਹੈ ਅੰਦਰ ਗਿਆਨ ਹੈ ਪੂਰਨ ਤੌਰ ਦੇ ਉੱਤੇ ਆਤਮ ਸਥਿਤੀ ਵਿੱਚ ਉਹਦਾ ਨਿਵਾਸ ਹੈ ਫੇਰ ਉਹ ਉਹੀ ਬੋਲੀ ਬੋਲਦਾ ਉਹਨੂੰ ਕਿਸੇ ਗ੍ਰੰਥ ਚੋਂ ਕੱਢ ਕੇ ਪੜ੍ਹ ਲਓ ਉਹਦੇ ਨਾਲ ਗੱਲ ਮਿਲਦੀ ਹੋਏਗੀ ਇਸ ਕਰਕੇ ਸੰਤਾਂ ਦਾ ਜਿਹੜਾ ਉਪਦੇਸ਼ ਹੁੰਦਾ ਉਹ ਕਿਸੇ ਖਾਸ ਇੱਕ ਧਰਮ ਵਾਸਤੇ ਨਹੀਂ ਹੋਇਆ ਕਰਦਾ ਉਹ ਸਾਰੀ ਸਾਰੇ ਜਗਤ ਵਾਸਤੇ ਸਾਂਝਾ ਹੋਇਆ ਕਰਦਾ ਸਾਰੇ ਵਰਨਾਂ ਵਾਸਤੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾਂ ਕੋ ਸਾਂਝਾ ਸੋ ਉਹਦੇ ਵਿੱਚ ਜਿਹੜਾ ਸ਼ਬਦ ਹੈ ਇਹ ਸ਼ਬਦ ਚੱਲਦਾ ਚੱਲਦਾ ਸ਼ਬਦ ਗੁਰੂ ਜਿਸ ਨੂੰ ਆਖਦੇ ਨੇ ਇਹ ਆਦਮੀ ਦੇ ਅੰਦਰ ਆਉਂਦਾ ਅੰਦਰ ਆ ਕੇ ਸਾਡੇ ਵਾਸਤੇ ਅਸੀਂ ਇੰਨੇ ਖੁਸ਼ਕਿਸਮਤ ਹਾਂ ਕਿ ਇੱਕ ਤਾਂ ਸਾਦੀ ਬੋਲੀ ਹੁਣ ਵੇਦ ਨੇ ਉਹਦੀ ਜਦੋਂ ਵਿਆਖਿਆ ਕਰਦੇ ਨੇ ਉਹ ਦੇਰ ਦੀ ਬੋਲੀ ਹੋਣ ਕਰਕੇ ਉਹਦੀ ਪਰਿਭਾਸ਼ਾ ਚ ਫਰਕ ਪੈਣ ਕਰਕੇ ਉਹਦੀ ਬਹੁ ਵਿਧ ਦੀ ਵਿਆਖਿਆ ਹੋ ਗਈ ਉਹ ਕੋਈ ਆਦਮੀ ਨਿਰਣਾ ਨਹੀਂ ਕਰ ਸਕਦਾ ਸ਼ੱਕ ਚ ਪਿਆ ਰਹਿੰਦਾ ਇਹ ਗੁਰੂ ਗ੍ਰੰਥ ਸਾਹਿਬ ਕਿਉਂਕਿ ਬਹੁਤ ਰੀਸੈਂਟਲੀ ਬਹੁਤ ਥੋੜੇ ਅਰਸੇ ਦੇ ਵਿੱਚ ਵਜੂਦ ਵਿੱਚ ਆਏ ਨੇ ਸਾਡੀ ਬੋਲੀ ਦੇ ਵਿੱਚ ਨੇ ਇਸ ਕਰਕੇ ਬੜੀ ਭਾਰੀ ਕਿਰਪਾ ਕਰੀ ਵਾਹਿਗੁਰੂ ਜੀ ਨੇ ਕਿ ਉਹ ਆਪ ਜਿਹੜੇ ਉਹਨਾਂ ਦੇ ਵਿੱਚ ਭੇਦ ਵਾਹਿਗੁਰੂ ਦਾ ਰੂਪ ਸੀ ਸੰਬੰਧ ਬਰੋਲ ਸਰੀਰ ਅੰਗ ਦੇਖਿਆ ਇੱਕ ਵਸਤੋਂ ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ ਉਹ ਗੁਰੂ ਪਰਮੇਸ਼ਰ ਦੇ ਰਾਹੀਂ ਪ੍ਰਗਟ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਏ ਹੁਣ ਚਾਹੇ ਤਾਂ ਦੇਹਧਾਰੀ ਗੁਰੂ ਹੈ ਉਹ ਵੀ ਸ਼ਬਦ ਦੀ ਬਾਤ ਕਰੇਗਾ ਚਾਹੇ ਗੁਰੂ ਗ੍ਰੰਥ ਸਾਹਿਬ ਨੇ ਇਹ ਨਿਰਾਈ ਸ਼ਬਦ ਦਾ ਰੂਪ ਹੈ ਇਹਦੇ ਵਿੱਚ ਕੋਈ ਪੜਦਾ ਨਹੀਂ ਇਹਨਾਂ ਨੇ ਥੱਕਣਾ ਨਹੀਂ ਹੈ ਅੱਕਣਾ ਨਹੀਂ ਹੈ ਨਾ ਇਹਦੇ ਚ ਬਦਲੀ ਹੋਣੀ ਹੈ ਇਹ ਜਿਉਂ ਦਾ ਤਿਉਂ ਇਹ ਰਹਿਣਾ ਇਸ ਕਰਕੇ ਸਾਧਨ ਜੀ ਮੈਂ ਇਹ ਬੇਨਤੀ ਕਰੀ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਪਛਾਣੋ ਇਹ ਜੋ ਕੁਛ ਗੁਰੂ ਗ੍ਰੰਥ ਸਾਹਿਬ ਚ ਆਇਆ ਸਾਡੀਆਂ ਪਰਮ ਰਹਿਤਾਂ ਇਹੀ ਨੇ ਇਹਦੇ ਵਿੱਚੋਂ ਨਹੀਂ ਅਸੀਂ ਬਦਲਣਾ ਇੱਕ ਬੰਦਾ ਕਹਿੰਦਾ ਬਈ ਆਹ ਕਰ ਲਓ ਉਹ ਕਰ ਲਓ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨਹੀਂ ਕਿਸੇ ਕਿਤਾਬ ਚ ਲਿਖਿਆ ਹੋਣਾ ਕਿਸੇ ਲਿਖਾਰੀ ਨੇ ਲਿਖਿਆ ਹੋਣਾ ਕਿਸੇ ਇਤਿਹਾਸਕਾਰ ਨੇ ਲਿਖਿਆ ਹੋਣਾ ਇਤਿਹਾਸਕਾਰ ਭੁੱਲੇ ਹੋਏ ਨੇ ਜੋ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਅੱਖਰ ਦਰ ਅੱਖਰ ਅਸੀਂ ਉਹਦੇ ਉੱਤੇ ਚੱਲਣਾ ਜਿਹੜਾ ਚੱਲੂਗਾ ਉਹ ਪਾਰ ਹੋ ਜਾਏਗਾ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ ਇਹ ਪਾਰ ਬ੍ਰਹਮ ਪਰਮੇਸ਼ਰ ਦੇ ਗੁਰੂ ਸਰੂਪ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੋ ਇੰਨੀ ਮੈਂ ਬੇਨਤੀ ਕਰਨੀ ਸੀ ਤਾਂ ਕਿ ਜਿਹੜੇ ਭੁਲੇਖੇ ਜੇ ਪਈ ਜਾਂਦੇ ਨੇ ਉਹ ਭੁਲੇਖਿਆਂ ਤੇ ਦੂਰ ਰਹੋ ਸਤਿਕਾਰ ਕਰੋ ਸਾਰੇ ਸੰਸਾਰ ਦੇ ਮਹਾਂਪੁਰਸ਼ਾਂ ਦਾ ਕਿਸੇ ਨੂੰ ਮਾੜਾ ਨਾ ਕਹੋ ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੈ ਵੀ ਜੀਵ ਨੂੰ ਛਡਾਉਣਾ ਹੈ ਜੇ ਅਸੀਂ ਸਤਿਕਾਰ ਨਹੀਂ ਕਰਾਂਗੇ ਸਾਡੇ ਅੰਦਰ ਦੁਆਇਤ ਪੈਦਾ ਹੁੰਦੀ ਹੈ ਹਉਮੈ ਪੈਦਾ ਹੁੰਦੀ ਹੈ ਅਸੀਂ ਆਪੇ ਉਲਝਦੇ ਹਾਂ ਲੇਕਿਨ ਜੋ ਸਿਧਾਂਤ ਹੈ ਜਿਹਨੂੰ ਇਸ਼ਟ ਕਹਿੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਇਸ਼ਟ ਤੋਂ ਬਾਹਰ ਨਹੀਂ ਜਾਣਾ ਅਸੀਂ ਇਹਨਾਂ ਨੂੰ ਮੰਨਣਾ ਸੋ ਇਸ ਤਰ੍ਹਾਂ ਦੇ ਨਾਲ ਜੋ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ ਮੈਂ ਉਹ ਬੇਨਤੀ ਕਰੀ ਸੀ ਕਿ ਪਿਆਰਿਆ ਬਾਰੀ ਨਾ ਨੰਘਾ ਲਈ ਕਿਤੇ ਬੜੀ ਮੁਸ਼ਕਿਲ ਤੇ ਬਾਅਦ ਤੈਨੂੰ ਮਾਨਸ ਦੇ ਮਿਲੀ ਹੈ ਇਹ ਨਾ ਕਹੋ ਵੀ ਸਾਨੂੰ ਵਾਰ ਵਾਰ ਮਿਲ ਜੂ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਇਹ ਧਾਰਨਾ ਗਲਤ ਹੈ ਆਦਮੀ ਦੇ ਮਨ ਵਿੱਚ
ਬਾਰ ਬਾਰ ਨਾ ਮਿਲੀ ਮਾਨਸ ਦੀ ਮਾਨਸ ਦੀ ਮੈਨੂੰ ਬਾਰ ਬਾਰ ਨਾ ਮਿਲੀ ਮਾਨਸ ਦੀ
ਪਿਆਰਿਓ ਇਹ ਬਾਰ ਬਾਰ ਨਰ ਨਰੈਣੀ ਦੇ ਹੱਥ ਨਹੀਂ ਆਉਣੀ ਕਿਉਂ ਨਹੀਂ ਆਉਣੀ ਅਸੀਂ ਹੁਣ ਕਰਮ ਕਰ ਰਹੇ ਹਾਂ ਜੇ ਤਾਂ ਅਸੀਂ ਕਰਮ ਸੋਧ ਕੇ ਕਰੀਏ ਐਸਾ ਕੰਮ ਮੂਲੇ ਨਾ ਕੀਚੈ ਜੇ ਡਰ ਗਏ ਗਿਆ ਹਾਰੀਏ ਇਹੋ ਜਿਹਾ ਕੰਮ ਨਾ ਕੋਈ ਵੀ ਕਰ ਬੈਠੇ ਉਹ ਵੀ ਦਰਗਾਹ ਜਾ ਕੇ ਹਾਰ ਹੋ ਜਾਵੇ ਜਾ ਕੇ ਮਿੰਨਤਾਂ ਕਰਦੇ ਹੈ ਸਾਧੂ ਸੰਤ ਉਹ ਪਿਆਰਿਆ ਨਾ ਸ਼ਰਾਰਤੀ ਨਾ ਉਸਤੀ ਕਿਉਂ ਗਾਲਦਾ ਇਹਨੂੰ ਪਰਮੇਸ਼ਰ ਦੀ ਦਿੱਤੀ ਹੋਈ ਉੱਤਮ ਚੀਜ਼ ਨੂੰ ਨਾ ਮਾਸ ਮੂਸ ਖਾ ਨਾ ਨਿੰਦਿਆ ਕਰ ਨਾ ਚੁਗਲੀਆਂ ਕਰ ਨਾ ਈਰਖਾ ਕਰ ਨਾ ਕਿਸੇ ਨਾਲ ਵੈਰ ਕਰ ਨਾ ਕਿਸੇ ਦੇ ਖਿਲਾਫ ਗੁੱਸਾ ਰੱਖ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਇੱਕ ਗੁੱਸਾ ਨਾ ਕਰਨ ਵਾਸਤੇ ਬੁਰੇ ਦਾ ਭਲਾ ਕਰਨ ਵਾਸਤੇ ਜੇ ਇਹ ਗੁਣ ਤੇਰੇ ਵਿੱਚ ਆ ਜਾਣ ਤੇਰੇ ਉੱਤੇ ਦਰਵਾਜ਼ਾ ਖੁੱਲ ਜਾਏਗਾ ਪਰਮੇਸ਼ਰ ਦੀਆਂ ਰਹਿਮਤਾਂ ਦਾ ਕਿਉਂਕਿ ਤਾਂ ਰੱਬ ਨੂੰ ਪਛਾਣ ਲਿਆ ਬਾਬਾ ਵੈਰ ਨਾ ਕਰੀਏ ਕਾਹੂੰ ਘੱਟ ਘੱਟ ਅੰਤਰ ਵਰਮ ਸਮਾਓ ਹਨੇਰੇ ਵਿੱਚ ਕੁਛ ਹੁੰਦਾ ਲੇਕਿਨ ਗੁਰੂ ਸਾਨੂੰ ਚਾਨਣੇ ਵਿੱਚ ਲਿਜਾ ਰਹੇ ਵੀ ਹਨੇਰੇ ਦੀ ਗੱਲ ਛੱਡੋ ਪਿਆਰੇ ਉਹ ਹਨੇਰੇ ਵਿੱਚ ਜਨਮ ਬੀਤ ਗਏ ਪ੍ਰਕਾਸ਼ ਵਿੱਚ ਆਓ ਉੱਥੇ ਆ ਕੇ ਖੜੋ ਜਿੱਥੇ ਅਸੀਂ ਤੁਹਾਨੂੰ ਲਿਜਾਣਾ ਚਾਹੁੰਦੇ ਸੋ ਇਹ ਦੇਹੀ ਇੰਨੀ ਉੱਤਮ ਹੈ ਕਿ 84 ਲੱਖ ਜੁਨਾ ਜਿੰਨੀ ਕ੍ਰੀਏਸ਼ਨ ਹੈ ਮਹਾਂਪੁਰਸ਼ਾਂ ਦੇ ਬਚਨ ਨੇ ਵਾਹਿਗੁਰੂ ਦੇ ਬਚਨ ਨੇ ਦਰਗਾਹ ਤੋਂ ਆਈ ਹੋਈ ਆਕਾਸ਼ਬਾਣੀ ਦੇ ਬਚਨ ਨੇ ਜਿਹੜੇ ਸਾਨੂੰ ਮੰਨ ਲੈਣੇ ਚਾਹੀਦੇ ਨੇ ਇਸ ਤਰ੍ਹਾਂ ਦੇ ਨਾਲ ਜਿਹੜੀ ਦੇਹੀ ਨੂੰ ਲੋਚ ਦੇ بہت بڑی بات مہاراج جی نے کہہ دی. ہوں ایک تو ہے بھی یہ مان لو ایک وہ دماغ نے جڑے کہتے بھی ثابت کرو بھی یہ دیوتیاں تو ودیا دے ہے کیونکہ اسی پڑھ گئے سڈے اندر ترک آتی ہے ترک کا جب تک جواب نہیں آتا ان چر سنسا بنیا رہتا بھی یہ دہی نو کیوں کہ ہے یہ تو دہی دکھا کی کھان ہے ہو کے ہاوے یہ بیر ورود یہ سب کچھ ہے یہ اتم کیوں کہ ہے کچی دے ہے ماڑا جا ٹھنکا لگے جاتی رہتی ہے ایک یہ پتا ہی نہیں ہے نہ بارک نہ جوب نے نہ بجلی کچھ بند وہ ویرا نہ بجھی ہے جو آئے پڑے جم پن پھر یہ اتم کیوں کہا گیا سو ساتھ سنگ جی جد اسی وچار کرتے ہاں دیوتا اسی اتے پن دان کرتے جڑے سوجی والے بندے نے وہ دان کرتے سیوا کرتے ہیں دوسرے کا بھلا کرتے ہیں دوسرے دے لنگن واسطے سڑکاں ٹھیک کرتے ہیں گرداں دباؤندے ہیں انہاں دے بھکھیاں دے پیٹ بھرن واسطے لنگر چلاؤندے ہیں بڑے نیک کم نے بہت نیک کم ہے انہاں دا پھل بے انت ہوندا ہے ہزار ہا گنا زیادہ ہوندا ہے اے کی کرتے ہیں اے جس وقت آدمی شریر چھڈ دیندا ہے انہاں دے پناں دا جڑا بل ہے انہیں نیکی کمائی ہے دیا وچ جیون بتیت کرے ہے کسے نال ایرخا دی تھان تے پیار کرے ہے پرشنسا کری ہے کٹھوردا دی تھان تے دیا کری ہے ترشنا دی تھان تے سنتوخ وچ جیون گزارے ہے اے ساریاں قیمتاں اس روح نوں اچا چکدیاں نے ایدے وپریت جے نندیا کری ہے ایرخا کری ہے ویر کری ہے ترشنا دے وچ جیون بتیت ہو گیا تا یہ تھلے نو ای سمجھ لو پتھر نے ہیٹھا نو لے جاندے ہیں جے دس کوئنٹل بوجھ بن کے پانی وچ سٹ دو سمندر وچ او دس کوئنٹل جتھے تھائی زیرو نہیں بنتا اتھے تھائی تھلے لے جان گے اتنے نو بھی جاندی ہے اے جیو آتما تے ہیٹھا نو بھی جاندی ہے جس وقت آدمی پناں دے بل کر کے اتنے جاندا ہے تا ماڑا جا پن کریا ہویا بہتا نہیں تھوڑا جا ہی یہ گندھرو لوک وچ باسا مل جاندا ہے گندھرو لوک دے وچ سو گنا زیادہ سکھ ہے ایتھے دے بادشاہ نال جنہیں اس تو زیادہ کریا ہے جنہ کریا جنہ فیول پایا ہے جنی چیز وہ پلے ہے انہ چر سکھ بھوگن واسطے دیو گندھرو لوک مل جاندا ہے سو گنا سکھ ہور بچ جاندا ہے دس ہزار گنا سکھ دھرتی دے راجے نالوں بچ جاندا ہے اسی طرح کے نال سو گنا سکھ بڑھ جاتا ہے پتر لوک چ پتر لوک نالوں سورگ لوک چ سو گنا بڑھتا ہے سورگ لوک تو سو گنا سکھ اندر لوک چ بڑھتا ہے اندر لوک تو زیادہ کرم دیو لوک چ اجان دیو لوک پرجا پد لوک برم لوک شیو لوک آخری سیما ویکنٹھ تھان ہے پر ہے ساری کال دے چکر چ کال تو باہر نہیں ہے کال دے چکر دے اندر ہی اندر وہ کال کی کرتا ہے جنہ پن کریا ہے اتے انہوں پتا لگ جا بھی میں این سال اتے رہنا وہ بعد میں گر جانا ایک تو یہ ہے دوسرے دیوتے وہ نے جنہوں کسی تب کر کے نہیں ہوئے کیول جویں اسی منوکھا اسی طرح وہ دیو بنے ہوئے ہیں انہوں کے وچ مکھی دیو نے برما جی وشنو جی شیو جی شاید سرشٹی کا کام سنبھالتے ہیں لیکن ایک گل انہوں پراپت نہیں ہے سب تو مکھی نو لینے باقی نیا چھوٹیاں دی تو گل کی کرنی انہوں نو ایک گل پراپت نہیں ہے کہ انہوں نو واہگرو نہیں مل سکتا گرو گرانتھ صاحب چاہتا روز پڑھتے ہیں آپ ایک مائی جگت ویائی تین چیلے پرمان ایک سنساری ایک پنڈاری ایک لائے دیوان جب تس پاو تب چلاو جب ہو فرمان چلتے نے حکم دے وچ پر گل کی ہے کہ وہ ویکھا ہے انہاں نظر نہ آوے ਇਸ ਵਾਕ ਨੂੰ ਅਕਾਲ ਪੁਰਖ ਦਾ ਜੋ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ ਪ੍ਰਗਟ ਹੋਇਆ ਹੈ, ਇਹਨੂੰ ਕੋਈ ਹੈ ਦੁਨੀਆਂ ਦੇ ਅੰਦਰ ਜਿਹੜਾ ਇਹਦੇ ਅਰਥ ਹੋਰ ਕੱਢ ਦੇ? ਵਾਹਿਗੁਰੂ ਤਾਂ ਇਹਨਾਂ ਨੂੰ ਵੇਖਦਾ ਹੈ ਪਰ ਉਹ ਨਜ਼ਰ ਨਹੀਂ ਆਉਂਦਾ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹ ਵਿਧਾਨ ਅਸਚਰਜ ਦੀ ਬਾਤ ਹੈ। ਸਭ ਤੋਂ ਸ਼੍ਰੋਮਣੀ ਦੇਵਤਾ ਵਾਹਿਗੁਰੂ ਨੂੰ ਨਹੀਂ ਮਿਲ ਸਕਦੇ, ਵਾਹਿਗੁਰੂ ਨੂੰ ਦੇਖ ਨਹੀਂ ਸਕਦੇ। ਬਾਕੀਆਂ ਕਹਾਣੀਆਂ ਕਹਾਣੀਆਂ ਨੇ ਬੇਅੰਤ ਰੂਪ ਧਾਰੇ ਹੋਏ ਨੇ, ਸਾਡੇ ਇਤਿਹਾਸਾਂ ਚ ਵੀ ਧਾਰੇ ਹੋਏ ਨੇ, ਲੇਕਿਨ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਦੇਖਦੇ ਹਾਂ ਤਾਂ ਮਹਾਰਾਜ ਨੇ ਇਹਨਾਂ ਤਿੰਨਾਂ ਮੁਖੀ ਦੇਵਤਿਆਂ ਨੂੰ ਹਉਮੈ ਦੀ ਕਾਰ ਕਰਦੇ ਦੱਸਿਆ। ਹਉਮੈ ਦੇ ਸਰਕਲ ਦੇ ਅੰਦਰ ਨੇ, ਹਉਮੈ ਤੋਂ ਫਰੀ ਨਹੀਂ ਹੈ। ਇਸ ਕਰਕੇ ਇਹ ਜਿਹੜਾ ਮਨੁੱਖ ਹੈ ਇਹਦੇ ਅੰਦਰ ਵਿਸ਼ੇਸ਼ਤਾ ਇਹ ਹੈ ਕਿ ਇਹ ਵਾਹਿਗੁਰੂ ਨੂੰ ਮਿਲ ਸਕਦਾ, ਹੋਰ ਕੋਈ ਨਹੀਂ ਮਿਲ ਸਕਦਾ। ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਸਕਦਾ, ਇਹਦੇ ਅੰਦਰ ਵਾਹਿਗੁਰੂ ਜਿਉਂ ਕਾ ਤਿਉਂ ਪ੍ਰਗਟ ਹੋ ਜਾਂਦਾ, ਹੋਰ ਕਿਸੇ ਦੇ ਵਿੱਚ ਨਹੀਂ ਹੈ ਸ਼ਕਤੀ। ਇਸ ਕਰਕੇ ਮਹਾਰਾਜ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕਿਸੇ। ਸਾਖੀਆਂ ਬਹੁਤ ਨੇ ਇਸ ਵਰਗ ਦੇ ਲੋਕ ਕਿਹੜੇ ਨੇ, ਉਹ ਜੀ ਕਹਿੰਦੇ ਨੇ ਧਨ ਮਾਨਸ ਦੇਹੀ ਨਰਨ ਰਹਿਣੀ। ਧਨ ਇਸੇ ਕਰਕੇ ਹੈ ਉਹ ਕਿ ਇਹਦੇ ਚ ਵਾਹਿਗੁਰੂ ਮਿਲ ਜਾਂਦਾ। ਇੱਕ ਦੂਜੀ ਹੈ ਕਿ ਕਰਮ ਭੂਮੀ ਹੈ, ਜਿਵੇਂ ਤੁਸੀਂ ਜ਼ਮੀਨ ਵਿੱਚ ਫਸਲਾਂ ਬੀਜਦੇ ਹੋ ਨਾ, ਇੱਕ ਬੰਦਾ ਨੈਣੀਤਾਲ ਬੈਠਾ ਇੱਕ ਫਸਲਾਂ ਬੀਜਦਾ, ਫਸਲ ਬੀਜਣ ਵਾਲਾ ਜਿਹੜਾ ਉਹ ਆਪਣੇ ਕਮਾਈ ਨੂੰ ਵਧਾ ਲੈਂਦਾ, ਜਿਹੜਾ ਨੈਣੀਤਾਲ ਬੈਠ ਕੇ ਖਾਂਦਾ ਉਹਦੀ ਕਮਾਈ ਘੱਟ ਜਾਂਦੀ ਹੈ। ਇਹਦੇ ਵਿੱਚ ਕਰਮ ਭੂਮੀ ਹੋਣ ਕਰਕੇ ਤੁਸੀਂ ਚੰਗੇ ਤੇ ਚੰਗੇ ਕਰਮ ਬੀਜ ਸਕਦੇ ਹੋ। ਬਾਕੀ ਨਹੀਂ ਹੈ ਕਰਮ ਭੂਮੀਆਂ, 83,99,999 ਜੂਨ ਛੇ ਚਾਹੇ ਲੱਖ ਬੰਦਾ ਰੋਜ਼ ਮਾਰਦੇ ਉਹਨੂੰ ਪਾਪੇ ਨਹੀਂ ਲੱਗਦਾ, ਭੋਗ ਜੋ ਨਹੀਂ ਆ। ਇਹ ਕੇਵਲ ਮਨੁੱਖ ਹੈ ਜਿਹਦੇ ਅੰਦਰ ਕਰਮ ਚੱਲਦਾ, ਹਉਮੈ ਧਾਰਦਾ ਕਰਮ। ਘੋੜਾ ਨਹੀਂ ਕਦੇ ਵੀ ਹਉਮੈ ਧਾਰਦਾ ਕਰਮ ਦੀ, ਗਧਾ ਨਹੀਂ ਧਾਰਦਾ, ਬਲਦ ਨਹੀਂ ਧਾਰਦਾ, ਮਨੁੱਖ ਧਾਰਦਾ ਵੀ ਮੈਂ ਕਰਿਆ। ਜੇ ਮੂੰਹ ਨਾਲ ਕਹੇ ਮੈਂ ਨਹੀਂ ਕਰਿਆ, ਮੇਰੇ ਤੇ ਕਰਾਇਆ ਗਿਆ, ਉਹ ਭਾਈ ਤੇਰੇ ਅੰਦਰ ਤਾਜੇ ਹਉਮੈ, ਅੱਖਰਾਂ ਉੱਖਰਾਂ ਨਾਲ ਨਹੀਂ ਕੁਝ ਵੀ ਬਣਨਾ। ਇਸ ਕਰਕੇ ਇਹ ਮਨੁੱਖ ਦੇਹੀ ਜਿਹੜੀ ਹੈ ਇਹਦੇ ਵਿੱਚ ਦੋਏ ਪੱਖ ਨੇ। ਜੇ ਤਾਂ ਹੇਠਾਂ ਨੂੰ ਚੱਲ ਪਵੇ ਫੇਰ ਤਾਂ ਇਹਦੇ ਵਰਗੀ ਮਾੜੀ ਕੋਈ ਨਹੀਂ ਹੈ, ਨਰਕਾਂ ਚਲਿਆ ਜਾਂਦਾ, ਦੁਨੀਆਂ ਨੂੰ ਦੁਖੀ ਕਰ ਦਿੰਦਾ, ਕਿਸੇ ਨੂੰ ਸੁੱਖ ਦਾ ਸਾਹ ਲੈਣ ਨਹੀਂ ਦਿੰਦਾ, ਪਾਪ ਤੇ ਪਾਪ ਕਮਾਉਂਦਾ, ਫੇਰ ਦੁਖੀ ਹੁੰਦਾ। ਜੇ ਇਹ ਚੱਲ ਪਵੇ ਆਪਣੇ ਘਰ ਵੱਲ ਨੂੰ ਵਾਪਸ, ਫੇਰ ਇਹ ਰੱਬ ਦਾ ਰੂਪ ਬਣ ਜਾਂਦਾ। ਰੂਪ ਨਹੀਂ ਬਣਦਾ, ਆਪ ਇਹ ਰੱਬ ਬਣ ਜਾਂਦਾ, ਦੇਵਤਾ ਰੱਬ ਨਹੀਂ ਬਣ ਸਕਦਾ। ਕਬੀਰ ਸਾਹਿਬ ਕਹਿੰਦੇ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਹੇ ਪ੍ਰਭੂ ਮੈਂ ਤੂੰ ਤੂੰ ਤੇਰਾ ਹੀ ਧਿਆਨ ਕਰਕੇ ਤੇਰਾ ਤੇਰਾ ਤੂੰ ਤੂੰ ਕਰਦਾ, ਹੁਣ ਮੈਨੂੰ ਐ ਨਹੀਂ ਪਤਾ ਲੱਗਦਾ ਵੀ ਮੈਂ ਵੀ ਹੈਗਾ ਸੀ ਕਦੇ, ਤੂੰ ਬਣ ਗਿਆ, ਕਿਉਂਕਿ ਮੇਰੇ ਵਿੱਚ ਜਿਹੜੀ ਵੱਖਰੀ ਕਰਨ ਵਾਲੀ ਚੀਜ਼ ਸੀ ਉਹ ਖਤਮ ਹੋ ਗਈ, ਹੁਣ ਤਾਂ ਤੂੰ ਏ ਤੂੰ ਹੈ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਹੁਣ ਰਾਮ ਜਿਹੜਾ ਪਰਮੇਸ਼ਰ ਆ ਉਹ ਕਬੀਰ ਕਬੀਰ ਕਰਦਾ, ਕਿਉਂਕਿ ਦ੍ਰਿਸ਼ਟੀ ਭੇਦ ਦ੍ਰਿਸ਼ਟੀ ਲੋਭ ਹੋਣ ਦੇ ਨਾਲ ਇਹ ਭੇਦ ਖਤਮ ਹੋ ਗਿਆ, ਇੱਕੋ ਜੋਤ ਘੱਟ ਘੱਟ ਦੇ ਵਿੱਚ ਵਿਆਪਕ ਨਜ਼ਰ ਆ ਕੇ ਦੂਜਾ ਮਿਟੇ ਗਿਆ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਕਿਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੈ। ਬਾਬਾ ਮਹਾਰਾਜ ਬਾਬਾ ਭਾਗ ਸਿੰਘ ਜੀ ਭਾਈ ਦਇਆ ਸਿੰਘ ਜੀ ਮਹਾਰਾਜ ਤੋਂ, ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਸੀ ਕਿ ਪਿਆਰਿਓ ਧਰਮ ਦਾ ਪੰਥ ਚਲਾਉਣਾ, ਜਿਹੜੀਆਂ ਪੁੱਗੀਆਂ ਹੋਈਆਂ ਰੂਹਾਂ ਭੇਦ ਵਸਤਾ ਦੀਆਂ ਜਾਓ ਜਾ ਕੇ ਨਾਮ ਜਪਾਓ, ਤੁਹਾਨੂੰ ਪਦਵੀ ਕਿੰਨੀ ਮਿਲੇਗੀ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੈ। ਮੈਂ ਧੂੜੀ ਮੰਗਾਂਗਾ ਤੁਹਾਡੀ, ਜਾਓ ਨਾਮ ਜਪਾਓ। ਇਹ ਧਰਮ ਦਾ ਪੰਥ ਜੋ ਅਕਾਲ ਪੁਰਖ ਵੱਲੋਂ ਪ੍ਰਗਟ ਹੋਇਆ ਹੈ, ਸੱਤ ਦਾ ਪੰਥ, ਏਕ ਓਂਕਾਰ ਤੋਂ ਗੁਰਪ੍ਰਸ਼ਾਦ ਵਾਲਾ ਜਿਹੜਾ ਪੰਥ ਹੈ, ਇਹਨੂੰ ਪਿਆਰਿਓ, ਦੁਨੀਆਂ ਚ ਪ੍ਰਸਾਰੋ, ਦੁਨੀਆਂ ਸ਼ਾਂਤ ਹੋ ਜਾਵੇ, ਦੁਨੀਆਂ ਚ ਦੁੱਖ ਨਾ ਆਵੇ। ਉਹਨਾਂ ਨੇ ਇਹ ਡਿਊਟੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਬਾਬਾ ਸੋਭਾ ਸਿੰਘ ਜੀ ਨੂੰ ਦਿੱਤੀ। ਜਦੋਂ ਬਾਬਾ ਸੋਭਾ ਸਿੰਘ ਜੀ ਅੰਮ੍ਰਿਤ ਛਕਣ ਲੱਗੇ, ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੀ ਵੰਸ਼ ਦਾ ਸੋਢੀ ਵੰਸ਼ ਦਾ, ਤੁਹਾਡੇ ਭਾਈਚਾਰੇ ਚੋਂ ਆ ਤੇ ਮੈਨੂੰ ਤੁਸੀਂ ਅੰਮ੍ਰਿਤ ਛਕਣ ਨੂੰ ਕਹਿੰਦੇ ਹੋ, ਮੈਂ ਤਾਂ ਤੁਹਾਤੋਂ ਗਿਆਨ ਲੈਣਾ, ਤੁਹਾਤੇ ਅੰਮ੍ਰਿਤ ਛਕਣਾ, ਆਪ ਤੁਸੀਂ ਪੰਜਾਂ ਪਿਆਰਿਆਂ ਚ ਹੋਵੋ ਤਾਂ ਮੈਂ ਅੰਮ੍ਰਿਤ ਛਕਾਂ। ਮਹਾਰਾਜ ਕਹਿੰਦੇ ਸੋਭਾ ਸਿੰਘ ਦੇਖ ਅਸੂਲ ਸਮਝ, ਜਿਹੜਾ ਗੁਰੂ ਹੁੰਦਾ ਜਦ ਸਿੱਖ ਉਹਦੇ ਵਿੱਚ ਭੇਦ ਹੋ ਜਾਵੇ, ਗੁਰੂ ਤੇ ਸਿੱਖ ਦਾ ਫਰਕ ਨਹੀਂ ਰਿਹਾ ਕਰਦਾ, ਦਾਸ ਅਨੰਨ ਮੇਰੋ ਨਜ਼ਰੀ, ਉਹ ਮੇਰੇ ਹੀ ਹੁੰਦੇ ਨੇ, ਇਸ ਤਰ੍ਹਾਂ ਉਹਨਾਂ ਦਾ ਫਰਮਾਨ ਕਰ ਰਹੇ ਨੇ।
ਮੇਰਾ ਹੀ ਰੂਪ ਹੈ ਮੇਰੇ ਹੀ ਬਣੇ, ਮੇਰਾ ਹੀ ਰੂਪ ਹੈ
ਸਿੰਘ, ਇਹ ਗੱਲ ਤੇਰੇ ਮਨ ਵਿੱਚ ਕਿਵੇਂ ਪੈਦਾ ਹੋ ਗਈ? ਕਿਉਂਕਿ ਜੋ ਭੇਦ ਅਵਸਥਾ ਦਾ ਪੁਰਸ਼ ਹੁੰਦਾ ਉਹਦੇ ਵਿੱਚ ਤੇ ਰੱਬ ਦੇ ਵਿੱਚ ਤੇ ਗੁਰੂ ਵਿੱਚ ਫਰਕ ਨਹੀਂ ਹੁੰਦਾ। ਮੈਂ ਤਾਂ ਇਹ ਬਹੁਤ ਸਪਸ਼ਟ ਅੱਖਰਾਂ ਦੇ ਵਿੱਚ ਪ੍ਰਗਟ ਕੀਤੀ ਹੈ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਐਵੇਂ ਨਾਂ ਦੇ ਨਾਲ ਖਾਲਸਾ ਲਾ ਲਓ, ਐ ਤਾਂ ਨਹੀਂ ਬਣਨਾ ਬ੍ਰਹਮ ਗਿਆਨੀ ਲਾ ਲਓ, ਬ੍ਰਹਮ ਗਿਆਨੀ ਬਣਜੂ ਕੋਈ ਜਦ ਤੱਕ ਉਹਦੇ ਚੋਂ ਲੱਛਣ ਨਹੀਂ ਆਉਂਦੇ। ਜਿਹੜੇ ਖਾਲਸੇ ਦੇ ਲੱਛਣ ਦੱਸੇ ਨੇ, ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸਾ ਅਹਿਨ ਖਾਲਸ ਜਾਣਾ, ਜਦ ਤੱਕ ਉਹਦੇ ਅੰਦਰ ਭਰਮ ਦੀ ਲੇਸ ਹੈ, ਭਰਮ ਦਾ ਹਨੇਰਾ ਹੈ, ਪੂਰਨ ਜੋਤ ਤਾਂ ਹੋਈ ਨਾ, ਉਹਦੇ ਇੱਕ ਪੋਰਸ਼ਨ ਦੇ ਵਿੱਚ ਹਨੇਰਾ ਪਿਆ ਮੇਰੇ ਤੇਰੇ ਦਾ, ਉਹ ਖਾਲਸਾ ਕਿਵੇਂ ਹੋ ਜਾਏਗਾ? ਆਤਮ ਰਸ ਜਿਹੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਦਾਸ ਮੈਂ ਰੰਚਕ ਨਹੀਂ ਪੇ, ਭੇਦ ਨਹੀਂ ਹੋਇਆ ਕਰਦਾ। ਜਿਹੜੇ ਭੇਦ ਪੁਰਸ਼ ਹੁੰਦੇ ਨੇ ਉਹ ਗੁਰੂ ਦਾ ਰੂਪ ਹੋ ਕੇ ਗੁਰੂ ਦੇ ਵਿੱਚ ਰਹਿੰਦੇ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸ੍ਰੀਨਗਰ ਗਏ ਹੋਏ ਨੇ, ਬਹੁਤ ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਕਾਠੀ ਦਰਵਾਜ਼ੇ ਮਾਈ ਭਾਗਵਤੀ ਦੇ ਪਾਸ ਗਏ ਹੋਏ ਨੇ। ਉਸ ਵੇਲੇ ਸੰਗਤਾਂ ਬਹੁਤ ਸਾਰੀਆਂ ਪਹਾੜ ਦੇ ਵਿੱਚੋਂ ਚੱਲੀਆਂ, ਜਥਾ ਬਣਾਇਆ, ਕਿਉਂਕਿ ਗੁਰਸਿੱਖੀ ਬੜੀ ਦੂਰ ਦੂਰ ਤੱਕ ਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ ਫੈਲੀ ਸੀ। ਤਿੱਬਤ ਦੇ ਅੰਦਰ ਅਜੇ ਵੀ ਉਸੇ ਤਰ੍ਹਾਂ ਨਿਸ਼ਾਨ ਬਣੇ ਹੋਏ ਨੇ, ਅਸੀਂ ਤਾਂ ਜਾ ਨਹੀਂ ਸਕੇ, ਨਾ ਸਾਨੂੰ ਬੋਲੀ ਆਉਂਦੀ ਹੈ, ਨਾ ਕਹਿ ਸਕਦੇ ਹਾਂ, ਨਾ ਦੱਸ ਸਕਦੇ ਹਾਂ। ਸਾਡੇ ਨਾਲੋਂ ਹਜ਼ਾਰਾਂ ਗੁਣੇ ਚੰਗੇ ਨੇ ਜਿਹੜੇ ਉਹ ਸਾਂਭ ਕੇ ਰੱਖੀ ਬੈਠੇ ਨੇ, ਗੁਰੂ ਨਾਨਕ ਪਾਤਸ਼ਾਹ ਦੇ ਚਿੰਨ ਸਾਂਭੇ ਪਏ ਨੇ ਉਹਨਾਂ। ਸੋ ਉਹਦੇ ਵਿੱਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਆਉਂਦੀਆਂ ਆਉਂਦੀਆਂ ਸੰਗਤਾਂ ਇੱਕ ਕੌਡੀ ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰੱਖਾ ਤਾਂ ਗੁਰ ਸਰਬ ਨਿਦਾਨ ਦਾਨ ਦੇਤਾ, ਦਰਵਾਜ਼ੇ ਖੋਲ ਦਿੰਦਾ ਰਿਧੀਆਂ ਸਿੱਧੀਆਂ ਦੇ, ਇੱਕ ਕੌਡੀ ਪਿਆਰ ਦੀ ਲੈ ਕੇ। سو اس طرح دے نال سنگت آندی ہے سارے نے صلاح کر رہی بھی مہاراج دے واسطے تازے پھل لے کے چلیے باغ جا کے تازے بنے ہوئے پھل تڑا کے ٹوکرا بھریا تے ایک شہر دا برتن بھریا شبد پڑھتے ہوئے آپ گرو مہاراج والوں آ رہے ہیں تے رستے دے وچ بھائی کٹو جو اپید وستا دا گرسکھ سی وہ نے کہا بھی سنگت شبد پڑھ دی جاندی ہے درشن ویلے کریے وہ آ کے جدو نے آ کے درشن کیتے نال روکیا کہندے پیارے وہ کتھے جا رہے ہو کہندے بھائی کٹو جی اسی گرو چھویں پاتشاہ میری پیری دے مالک دے درشن کرن جا رہے ہیں کہن لگے آ کی چکیا ہے کہن لگے اے فلاں دا ٹوکرا ہے آ تازہ اسی شہد چوکے لے آئے ہاں شدھ کر کے ایدے چ کوئی چٹی تاری نہیں ہے بالکل شدھ شہد ہے فلاں تے فلاں دا شہد ہے بھائی کٹو نے سہج سوا ہاتھ اگے کٹتا ہے کہنا تھوڑا جا میرے ہاتھ تے پا دو میرا جی کرتا ہے بھی میں بھی دیکھا کہا جائے تے جے ہو سکے ایک ادھا پھل بھی مینو دے دو امرت ویلے تو اج کچھ شگیا نہیں تسی بھی کہاں بننا ہی نہیں اس ویلے جتھےدار کہن لگیا بھائی کٹو گرو پیران جڑی پیڑ لے کے جائی دی ہے راج نہیں بنڈی دی سچی لے کے جائی دی ہے کہندے چنگا بھائی تہاڈی مرضی جس وقت گرو مہاراج دے حضور لے کے جاندے نے ٹوکرا رکھیا تے شاید رکھیا مہاراج کہندے بھائی گرمکھو ایدے چ کی ٹکیا ہویا ہے ایدے چ درگند آ رہی ہے خوشبو نہیں آ رہی سگندی نہیں آ رہی درگندی آتی ہے اس ویلے وہ کہن لگے کہ مہاراج تازے پھل توڑ کے لے آدھے آپ کی بیٹا درگند تو ہے نہیں ہے تو واسنا بڑی چنگی ہے انہوں مہاراج کہتے کپڑا چکو تھا جا کپڑا چکیا کی دیکھ دیا پھل گلے ہوئے آپ بھی خوشبو آئی کہندے ہے برتن چ کی ہے کہندے شہد کہندے دکھاؤ تھا جس وقت کھولیا حیران ہو گئے کہ وہ کیڑے پی گئے کربل کربل کر دیا مہاراج کہتے پیارے ہو آ تازہ شہد ہے اس ویلے بھاونا نال لائے سی نیترا چ جل جان لگا بھی ساتے کوئی بڑی پاری پل ہوگی یہ گرو مہاراج کے چرنا چ بےنتی کرے بغیر بخشی نہیں جانی اس ویلے چرنا چ پیا سارا ہی جتھا بادشاہ تو سمرتھ ہے ساتے کوئی بڑی پل ہوگی کرپا کر ساری پل ٹھیک کر کہندے پیارے ہو جد میں ہاتھ کٹ گئے تو ہاتھوں منگیا سی جد تو تسی دیتا نہیں اس ویلے تسی مینو کیوں نہ دیتا تے منگن والا کون سی میں گرسکھ دے اندر نواز کرنا میرا تے گرسکھ دا فرق نہ جانو آتم رس جے جان ہی سو ہے خالص دے پرم ہے موم ہے تازم ہے رنچک نہ ہی پے میرے بچت وستا دے گرسکھ بچ واحگرو چیت جان دے اے بھید نہیں ہویا کرتا میرا ہی واسا ہوں
میرا پرب جی کا واسا ہے Thank you.
ਬਾਅਦ ਕੀ ਰਸਮ? ਕਹਿਣ ਲੱਗੇ ਪਿਆਰਿਓ ਮੇਰਾ ਤੇ ਭਾਈ ਕੱਟੂ ਦਾ ਤੁਸੀਂ ਭੇਜ ਜਾਣੇ, ਉਹ ਤਾਂ ਭੇਦ ਅਵਸਥਾ ਦਾ ਮੇਰੇ ਵਿੱਚ ਹੈ, ਮੈਂ ਹੀ ਮੰਗਿਆ ਸੀ, ਮੇਰਾ ਰੂਪ ਹੈ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇ, ਪ੍ਰਭ ਹੈ ਮੋਹ ਮੈਂ ਤਾਸ ਮੈਂ ਰੰਚਕ ਨਾਈ ਤੇ। ਉਹ ਖਾਲਸਾ ਹੋਇਆ ਕਰਦਾ ਜਿਹਦੀ ਦ੍ਰਿਸ਼ਟੀ ਹੁੰਦੀ ਹੈ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇਹ ਕਿਸ ਬਿਨ ਕੋਏ, ਨਾਨਕੇ ਲੱਛਣ ਬਰਨ ਗਿਆ ਨੀ। ਐਵੇਂ ਹੀ ਅਸੀਂ ਆਪਣੇ ਨਾਂ ਨਾਲ ਲਿਖ ਦੋ ਵੀ ਮੇਰੇ ਬਾਰੇ ਕਹੀ ਜਾਓ ਜੀ ਪੂਰਨ ਬਰਮ ਗਿਆਨੀ ਹੈ। ਉਹ ਗੱਲਾਂ ਨਾਲ ਤਾਂ ਬਣਨਾ ਨੀ, ਨਾ ਕਹੇ ਨਾਲ ਬਣਨਾ, ਉਹ ਤਾਂ ਪਤਾ ਹੈ ਜਿਹੜਾ ਬਣਿਆ ਉਹ ਬਣਦਾ ਨੀ, ਜਿਹੜਾ ਬਣਿਆ ਨੀ ਉਹ ਬਣ ਗਿਆ। ਇਹ ਵੀ ਉਲਟਾ ਹਿਸਾਬ ਹੈ। ਜਿਹੜਾ ਕਹਿੰਦਾ ਮੈਂ ਸੰਤ ਹਾਂ ਉਹ ਸੰਤ ਨਹੀਂ ਹੈ, ਜਿਹੜਾ ਕਹਿੰਦਾ ਇਹ ਲੋਕ ਕਹੀ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ, ਆਪੇ ਹੀ ਕਰੀ ਜਾਂਦੇ ਨੇ। ਉਹ ਹੁੰਦਾ ਨਹੀਂ ਕੁਛ, ਹੋਣ ਵਾਲਾ ਫੜਿਆ ਜਾਂਦਾ, ਹੁੰਦਾ ਫੜਿਓ, ਜਿਹੜਾ ਹੈ ਨਹੀਂ ਉਹਨੂੰ ਕੋਈ ਟੋਲੇ ਨਹੀਂ ਸਕਦਾ, ਉਹ ਤਾਂ ਪਰਮੇਸ਼ਰ ਚ ਘੁਲ ਮਿਲ ਗਿਆ। ਜਿਉਂ ਜਲ ਮੈਂ ਜਲਾ ਕਟਾਨਾ, ਜਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਾਧ ਕਰਵਾ। ਸੋ ਉਸ ਵੇਲੇ ਗੁਰੂ ਸੰਦੇਸ਼ ਪਿਤਾ ਕਹਿਣ ਲੱਗੇ ਭਾਈ ਸੋਭਾ ਸਿੰਘ ਜੀ ਮੇਰੇ ਵਿੱਚ ਤੇ ਖਾਲਸੇ ਵਿੱਚ ਤੁਸੀਂ ਕੋਈ ਭੇਤ ਨਾ ਜਾਣੋ, ਕਿਉਂਕਿ ਮੈਂ ਇਸ ਭੇਤ ਨੂੰ ਮਿਟਾਉਣ ਵਾਸਤੇ ਹੀ ਖੰਡੇ ਦੇ ਅੰਮ੍ਰਿਤ ਦਾ ਕੌਤਕ ਰਚਾਇਆ ਸੀ, ਜਿਸ ਦੇ ਬਾਰੇ ਭਾਈ ਗੁਰਦਾਸ ਦੂਸਰੇ ਨੇ ਜਿਹੜੇ ਫਰਮਾਨ ਕਰਦੇ ਹਨ।
ਸੱਚੇ ਤਖਤ ਰਚਾਇਆ ਸੰਗਤ ਮੇਲਾ, ਸੱਚੇ ਤਖਤ ਰਚਾਇਆ ਸੰਗਤ ਮੇਲਾ, ਸਤਿ ਸ਼੍ਰੀ ਅਕਾਲ।
ਇਹ ਭਰਮ ਭੇਤ ਮੈਂ ਮਿਟਾ ਕੇ ਜਦ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਮੈਂ ਆਪ ਉਹਨਾਂ ਤੋਂ ਛਕਿਆ। ਇੱਥੋਂ ਹੀ ਸਮਝ ਲੈਣਾ ਚਾਹੀਦਾ ਕਿ ਗੁਰੂ ਘਰ ਦੇ ਅੰਦਰ ਕੋਈ ਵਰਨ ਜਾਤ ਆਸ਼ਰਮ ਨਹੀਂ ਹੈ। ਇੱਥੇ ਸਭ ਇੱਕੋ ਹੀ ਆਤਮਾ ਬੇਅੰਤ ਸਰੀਰਾਂ ਚ ਖੇਲ ਕਰਦੀ ਜੀਵਾਤਮਾ ਬਣ ਕਰਕੇ ਆਪਣੇ ਘਰ ਨੂੰ ਵਾਪਸ ਜਾਣ ਵਾਸਤੇ ਉਹਨੂੰ ਗੁਰੂ ਧਾਰਨ ਕਰਨ ਦਾ ਇਹੀ ਤਰੀਕਾ ਸਮਝਾਇਸ ਕਰਿਆ। ਇਸ ਕਰਕੇ ਮੈਂ ਪੰਜ ਪਿਆਰਿਆਂ ਦੇ ਵਿੱਚ ਭੇਦ ਹੋ ਗਿਆ। ਹੁਣ ਤੁਸੀਂ ਅੰਮ੍ਰਿਤ ਭਾਈ ਦਿਆਲ ਸਿੰਘ ਜੀ ਤੇ ਸ਼ੁਰੂ ਉਹਨਾਂ ਤੋਂ ਹੀ ਬ੍ਰਹਮ ਗਿਆਨ ਦੇ ਭੰਡਾਰੇ ਹਾਸਲ ਕਰੋ। ਜੋ ਕੁਛ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਉਹ ਸਾਰਾ ਤੁਹਾਨੂੰ ਉੱਥੋਂ ਪ੍ਰਾਪਤ ਹੋਏਗਾ। ਉਹਨਾਂ ਦੀ ਸੰਗਤ ਕਰੋ। ਸੋ ਆਪਣੇ ਸੰਗਤ ਕਰੀ ਸਰਬ ਰੋਗ ਕੋ ਔਖਦ ਨਾਮ ਉਹਨਾਂ ਤੋਂ ਸ਼ੁਰੂ ਹੋਇਆ। ਸ਼ਬਦ ਦੇ ਨਾਲ ਬਿਮਾਰੀਆਂ ਕੱਢਦੇ ਸੀ, ਵਿਦੇਸ਼ ਦੇ ਨਾਲ ਮਨ ਦੀਆਂ ਬਿਮਾਰੀਆਂ, ਤਾਂ ਸਾਰੀਆਂ ਤਨ ਦੀਆਂ ਬਿਮਾਰੀਆਂ ਸ਼ਬਦ ਦੇ ਨਾਲ। ਇੱਕ ਤਰ੍ਹਾਂ ਦਾ ਹਸਪਤਾਲ ਸੀ, ਦਵਾਈਆਂ ਵੀ ਰੱਖਦੇ ਸੀ। ਉਹਨਾਂ ਤੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਗੁਰੂ ਨਾਨਕ ਪਾਤਸ਼ਾਹ ਤੋਂ ਗਿਆਰਵੀਂ ਥਾਂ ਬਿੰਦੀ ਔਲਾਦ ਆਪ ਤੋਂ ਮਹਾਂਪੁਰਸ਼ ਵਰਸਾਏ ਬਾਬਾ ਭਾਗ ਸਿੰਘ ਜੀ। ਬਾਬਾ ਭਾਗ ਸਿੰਘ ਜੀ ਬਚਪਨ ਤੋਂ ਹੀ ਪੂਰਨ ਮਹਾਂਪੁਰਸ਼ ਸੀ, ਲੇਕਿਨ ਅਜੇ ਤੱਕ ਜਾਗ ਨਹੀਂ ਸੀ ਲੱਗੀ। ਜਿਵੇਂ ਤੇਲ ਦਾ ਦੀਵਾ ਭਰਿਆ ਹੋਵੇ, ਬੱਤੀ ਹੋਵੇ, ਭਾਂਡਾ ਹੈ ਤੇ ਜਗਦਾ ਦੀਵਾ ਨਹੀਂ ਅਜੇ ਮਿਲਿਆ ਜਿਹੜਾ ਉਹਦੇ ਅੰਦਰ ਰੋਸ਼ਨੀ ਕਰ ਦੇ। ਤੇ ਜਿਸ ਵਕਤ ਬਾਬਾ ਸਾਹਿਬ ਸਿੰਘ ਜੀ ਦੇ ਸੰਪਰਕ ਚ ਆਇਆ, ਭਰਮ ਟੁੱਟ ਗਏ ਤੇ ਕੀ ਨਜ਼ਰ ਕੀ ਆਇਆ ਸਾਰੇ ਸੰਸਾਰ ਦੇ ਅੰਦਰ, ਕਿਉਂਕਿ ਪੂਰਨ ਸੀ, ਇੱਕੋ ਹੀ ਚੀਜ਼ ਨਜ਼ਰ ਆਉਂਦੀ ਹੈ। ਘੱਟ 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 ਤੂੰ ਹੀ ਮੁਹਿੰਮ ਆਪ ਹਜੂਰ ਸਾਹਿਬ ਨੂੰ ਜਾ ਰਹੇ ਨੇ, ਪੈਦਲ ਚੱਲ ਕੇ ਸ਼ਬਦ ਦੀ ਸਵਾਰੀ ਕਰਦੇ ਜਾ ਰਹੇ। ਮਹਾਤਮਾ ਦੀ ਮੌਜ ਹੈ, ਚਾਹੇ ਧਰਤੀ ਤੇ ਪੈਰ ਰੱਖਦੇ ਚਲੇ ਜਾਣ, ਚਾਹੇ ਵੈਸੇ ਚਲੇ ਜਾਣ, ਇਹ ਕੋਈ ਰੋਕ ਨਹੀਂ ਜਿਹੜੇ ਭੇਦ ਵਸਤਾ ਦੇ ਮਹਾਂਪੁਰਸ਼ ਨੇ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਆਪ ਦੇ ਨਾਲ ਨਿਹੰਗ ਟਹਿਲ ਸਿੰਘ ਜਾ ਰਿਹਾ, ਕੋਠਾ ਪਿੰਡ ਹੈ ਤੇ ਉੱਥੇ ਖੰਡ ਪਾਠ ਹੋ ਰਿਹਾ। ਆਪ ਕਹਿਣ ਲੱਗੇ ਨਿਹੰਗ ਸਿੰਘਾ ਬਾਹਰ ਚਲੀਏ ਆਪਾਂ, ਗੜਵਾ ਚੱਕ ਸਾਡਾ। ਉਥੋਂ ਬਾਹਰ ਨਿਕਲੇ ਤੇ ਅੱਗੇ ਖੂਹ ਆ ਗਿਆ, ਉੱਥੇ ਸਿੰਘ ਇਸ਼ਨਾਨ ਵੀ ਕਰ ਰਹੇ ਸੀ, ਕੇਸੀ ਇਸ਼ਨਾਨ, ਕੁਛ ਬਸਤਰ ਸਾਫ਼ ਕਰ ਰਹੇ ਸੀ। ਪਾਣੀ ਉਹਦਾ ਇੱਕ ਚੜਾ ਜਿਹਾ ਮੂਹਰੇ ਆ ਗਿਆ, ਜਿਹੜਾ ਛਾਲ ਮਾਰ ਕੇ ਥੋੜੀ ਜਿਹੀ ਟੱਪ ਹੁੰਦਾ ਸੀ ਹਿੰਮਤ ਨਾਲ। ਕਹਿੰਦੇ ਨਿਹੰਗ ਸਿੰਘਾ ਮੂਹਰੇ ਚੜਾ, ਬਾਂਹ ਫੜਾ ਸਾਨੂੰ। ਬਾਂਹ ਫੜਾਈ, ਛਾਲ ਮਾਰਾ ਜਿਹਾ ਪੈਰ ਚੁੱਕਿਆ, ਜਦ ਪੈਰ ਧਰਤੀ ਤੇ ਲੱਗਿਆ ਨਿਹੰਗ ਸਿੰਘ ਹੈਰਾਨ ਹੋ ਗਿਆ, ਵੀ ਇਹ ਗੱਲ ਕੀ, ਦਰਖਤ ਵੀ ਉਹ ਨਹੀਂ ਰਹੇ, ਰਸਤਾ ਵੀ ਉਹ ਨਹੀਂ ਰਿਹਾ, ਇਹ ਹੋਇਆ ਕੀ ਮੈਨੂੰ। ਭਮੱਤਰ ਗਿਆ, ਕੋਈ ਸਮਝ ਨਹੀਂ ਪੈਂਦੀ, ਬੜਾ ਕ੍ਰਿਟਿਕ ਹੈ ਉਹ ਨਿਹੰਗ ਸਿੰਘ, ਮਾੜੀ ਮੋਟੀ ਗੱਲ ਨਹੀਂ ਕਿਸੇ ਦੀ ਮੰਨਦਾ। ਮੈਨੂੰ ਕਹਿਣ ਲੱਗਿਆ ਵੀ ਅਸੀਂ ਜਾਂਦੇ ਜਾਂਦੇ ਕੀ ਦੇਖਿਆ, ਜਾਣਿਆ ਪਛਾਣਿਆ ਪਿੰਡ ਰਾਮਗੜ੍ਹ ਆ ਗਿਆ ਕਪੂਰਥਲੇ ਕੋਲ। ਉੱਥੇ ਅਸੀਂ ਸਿੱਧੇ ਗਏ ਕਰਤਾਰ ਸਿੰਘ, ਆਪਣੇ ਕਰਤਾਰ ਸਿੰਘ ਸੀਗੇ ਉਹਨਾਂ ਦੇ ਘਰ ਚਲੇ। ਉੱਥੇ ਗਏ ਤਾਂ ਉਹ ਆਖਰੀ ਸਵਾਸਾਂ ਤੇ ਸੀ। ਬਾਬਾ ਜੀ ਇਕਦਮ ਪਲੰਗ ਦੇ ਨੇੜੇ ਗਏ, ਜਾ ਕੇ ਉਹਨਾਂ ਨੇ ਸਿਰਾਣੇ ਬਹਿ ਗਏ, ਉਹਦਾ ਸੀਸ ਚੁੱਕਿਆ ਆਪਣੇ ਗੋਦੀ ਚ ਕਰ ਲਿਆ ਤੇ ਨਾਲ ਕਹਿਣ ਲੱਗੇ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਕਹਿ ਵਾਹਿਗੁਰੂ। 10 ਵਾਰੀ ਕਹਾ, 10ਵੀਂ ਵਾਰੀ ਅੱਖਾਂ ਤੇ ਹੱਥ ਫੇਰਤਾ, ਮੂੰਹ ਬੰਦ ਕਰਤਾ, ਕਹਿੰਦੇ ਲਓ ਭਾਈ ਗੁਰਮੁਖੋ, ਇਹ ਤਾਂ ਆਪਣੇ ਘਰ ਨੂੰ ਚਲੇ ਗਏ, ਚਲੋ ਹੁਣ ਦੇਰ ਨਾ ਲਾਓ, ਸੰਸਕਾਰ ਜਲਦੀ ਕਰ ਦਿਓ। ਸੰਸਕਾਰ ਦਾ ਪ੍ਰਬੰਧ ਕਰਦਾ ਗਿਆ ਤੇ ਉੱਥੇ ਬਾਬਾ ਜੀ ਨੇ ਆਪ ਕੀਰਤਨ ਸੋਹਲੇ ਦਾ ਪਾਠ ਕਰਨ ਤੋਂ ਉਪਰੰਤ ਸੰਗਤ ਨੂੰ ਕਿਹਾ ਕਿ ਤੁਸੀਂ ਹੁਣ ਗੁਰਦੁਆਰੇ ਜਾਓ, ਉੱਥੇ 5 ਇਸ਼ਨਾਨਾ ਕਰੋ, ਅਲਾਣੀਆਂ ਵਗੈਰਾ ਪੜੋ, ਸਬਰ ਸੰਦੋਖ ਚ ਲੈਣਾ। ਇਹ ਸੱਚੇ ਘਰ ਚ ਗਿਆ, ਮਿੱਤ ਪੈਜੈ ਮਿੱਤ ਦਿਵਸੈ, ਮਿੱਤ ਕੀ ਪੈਜ ਪਾਵ। ਮਿੱਤਰ ਨੂੰ ਜੇ ਤਰੱਕੀ ਮਿਲੇ ਤਾਂ ਮਿੱਤਰ ਖੁਸ਼ ਹੋਇਆ ਕਰਦਾ, ਜਦੋਂ ਮਿੱਤਰ ਦੀ ਪੈਜ ਪਾ ਜਾਵੇ ਪਰਮੇਸ਼ਰ ਨੂੰ, ਫਿਰ ਖੁਸ਼ੀਆਂ ਹੁੰਦੀਆਂ ਨੇ, ਬਈ ਸਾਡਾ ਮਿੱਤਰ ਪਹੁੰਚ ਗਿਆ ਸੱਚਖੰਡ। ਕਹਿੰਦੇ ਉੱਥੇ ਜਾ ਰਿਹਾ ਕਿਉਂਕਿ ਅੰਤ ਦੇ ਸਮੇਂ ਇਹਦੀ ਬਿਰਤੀ ਪਰਮੇਸ਼ਰ ਚ ਲੱਗੀ ਹੋਈ ਸੀ। ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਵਧਤ ਤ੍ਰਿਲੋਚਨ ਤੇ ਨਰ ਮੁਕਤਾ ਪੀਤਾਂਬਰ ਵਾ ਕੇ ਰਿਹਾ। ਬਸ ਆਪਣੀ ਸ਼ਕਤੀ ਦੇ ਨਾਲ ਮਹਾਂਪੁਰਸ਼ਾਂ ਨੇ ਖਿੱਚ ਕੇ ਪਰਮੇਸ਼ਰ ਨਾਲ ਜੋੜਤਾ। ਉਸ ਵੇਲੇ ਕਹਿੰਦੇ ਨਿਹੰਗ ਸਿੰਘਾ ਵੀ ਚੱਲ ਆਪਾਂ ਚਲੀਏ। ਕਹਿੰਦੇ ਉਵੇਂ ਮੇਰੀ ਬਾਂਹ ਫੜ ਲਈ ਤੇ ਉਹਦੇ ਬਾਅਦ ਮੈਂ ਹੈਰਾਨ ਰਹਿ ਗਿਆ ਵੀ ਉਹ ਜਿਸ ਚਲੇ ਤੋਂ ਅਸੀਂ ਪੈਰ ਪੱਟਿਆ ਸੀ ਉੱਥੇ ਹੀ ਆ ਗਏ। ਕਹਿੰਦਾ ਨਾ ਮੈਂ ਬਾਬਾ ਜੀ ਨੂੰ ਕੁਛ ਪੁੱਛਾਂ, ਨਾ ਕੋਈ ਗੱਲ ਕਰਾਂ। ਹੈਰਾਨ ਹੋ ਗਿਆ ਵੀ ਇਹ ਐਡੇ ਬੜੇ ਮਹਾਂਪੁਰੇ, ਅਸੀਂ ਤਾਂ ਹੱਸੀ ਜਾਂਦੇ ਹਾਂ, ਮਖੌਲ ਕਰੀ ਜਾਂਦੇ ਹਾਂ। ਦੂਸਰੇ ਦਿਨ ਮੈਂ ਪਾਰਸ ਭਾਗ ਦੀ ਕਥਾ ਕਰਦਾ ਸੀ, ਉਹਦੇ ਚ ਆਇਆ ਕਿ ਕਈ ਵਾਰੀ ਮਹਾਂਪੁਰਸ਼ ਕਿਸੇ ਬਚਨ ਨੂੰ ਪੂਰਾ ਕਰਨ ਵਾਸਤੇ ਸ਼ਕਤੀ ਦਾ ਪ੍ਰਯੋਗ ਕਰ ਲੈਂਦੇ ਨੇ, ਆਮ ਨਹੀਂ ਉਹ ਕਰਦੇ, ਕਿਉਂਕਿ ਰਿੱਧ ਸੰਸਾ ਮੋਹ ਹੈ, ਨਾਮ ਨਾ ਬਸ ਮਨਾ, ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਕਨ ਕੋ ਆਵਤ ਲਾਜਾ। ਨਾਟਕ ਚੇਟਕ ਪਾਉਂਦੇ ਨਹੀਂ ਹੈ ਸੰਤ ਮਹਾਰਾਜ। ਬਾਬਾ ਮਨੀ ਸਿੰਘ ਜੀ ਦਿਆਲਪੁਰੇ ਵਾਲੇ ਆਪ ਨੂੰ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਲ ਮਸਤੂ ਆਣੇ ਵਾਲਿਆਂ ਦੀ ਸੰਗਤ ਪ੍ਰਾਪਤ ਸੀ, ਉਹਨਾਂ ਦੀ ਸੋਹ ਪ੍ਰਾਪਤ ਕਰਕੇ ਆਪ ਨੇ ਇੰਨਾ ਨਾਮ ਜਪਿਆ, ਇੰਨਾ ਜਪਿਆ ਕਿ ਰਿੱਧ ਸਿੱਧ ਫੁਰ ਗਈ। ਆਪ ਅਫਰੀਕਾ ਚ ਗਏ ਹੋਏ ਨੇ, ਕਿੰਨੀਆਂ ਦੀਵਾਨ ਲੱਗ ਰਹੇ ਨੇ ਤੇ ਇੱਕ ਦਿਨ ਪ੍ਰੇਮੀ ਮੈਨੂੰ ਦੱਸੇ ਕਿ ਮੈਨੂੰ ਨਾਲ ਲੈ ਕੇ ਕਹਿੰਦੇ ਆਪਾਂ ਜਿੱਥੇ ਸ਼ੇਰ ਰਹਿੰਦੇ ਨੇ ਉੱਥੇ ਚੱਲਣਾ। ਉਹ ਪਾਰਕ ਬਣਿਆ ਹੋਇਆ, ਪਾਰਕ ਦੇ ਵਿੱਚ ਚਲੇ ਗਏ, ਜਾ ਕੇ ਨਦੀ ਦੇ ਕੰਢੇ ਬੈਠ ਗਏ, ਬੈਠੇ ਰਹੇ ਅਸੀਂ, ਸ਼ਾਮ ਨੂੰ ਵਾਪਸ ਆ ਗਏ। ਦੂਜੇ ਦਿਨ ਕਹਿੰਦੇ ਪਿਆਰਿਆ ਅੱਜ ਫੇਰ ਜਾਣਾ। ਇੱਕ ਰੂਹ ਯਾਦ ਕਰ ਰਹੀ ਹੈ, ਤੜਫ ਰਹੀ ਹੈ, ਉਹ ਡਿਊਟੀ ਹੈ ਸਾਡੀ ਵੀ ਅਸੀਂ ਉਸ ਦਾ ਭਲਾ ਕਰੀਏ। ਦੂਸਰੇ ਦਿਨ ਗਏ, ਕੀ ਦੇਖਦੇ ਹਾਂ, ਇੱਕ ਸ਼ੇਰ ਹਰਨੀ ਦੇ ਪਿੱਛੇ ਪਿਆ ਹੋਇਆ। ਉਹ ਹਰਨੀ ਸਿੱਧੀ ਹੋਈ ਆ ਕੇ ਸੰਤਾਂ ਦੀ ਗੋਦੀ ਦੇ ਵਿੱਚ ਐ ਬਹਿ ਗਈ ਜਿਵੇਂ ਕੋਈ ਬੱਚਾ ਬੈਠਦਾ ਹੁੰਦਾ, ਤੇ ਉਹ ਗਿਰਦੇ ਸੰਤਾਂ ਨੇ ਜਦ ਗਲ ਤੋਂ ਫੜੀ, ਉਹ ਉਸੇ ਵੇਲੇ ਉਹਦੇ ਪ੍ਰਾਣ ਨਿਕਲ ਗਏ। آپ نے کیرتن سولہ کا پاٹھ کریا، کہہ لگے چلو اپنا منورس پورا ہو گیا. کہتے میں حیران بھائی، گل تو کوئی میرے سمجھ نہیں آئی. کہتے بابا جی کوئی بھیجتا دو اس گل کا. کہتے کی لینا ہے؟ جب میں بار بار کہا، کہنے لگے پیاریا پچھلے جنم دے اندر یہ ساری پتنی سی، لیکن اسی انہوں بتھیرا کہندے سی بھی تو بندگی کریا کر، نام جپیا کر، پر اس پاسے کٹ ہوندی سی، دوے پاسے نو من زیادہ رکھدی سی. سو اے شریر چھٹن تو بعد اس نو اے دے پراپت ہو گئی ہرنی دی، اسی بھی شریر چھڈتا تے ہن سانو اے دی جڑی روح سی پٹک دی، او دا کنی باری خیال آندا سی ساڈا کینیا آ کے اس جنگل وچ جانا، آئی منور سی ہوں آپ واپس چلیں گے، کیونکہ یہ واسطے ہی میں اتنے پہنچیا سا. سو ایسے مہاتما دیال پورے رہندے سی، آپ دے پاس سنگت آ گئی مستوانے تو وہ لنگر برت چکیا سی. نانگری سنگھ نو بلایا بھی سنگت بہت آ گئی. کہتا بابا جی جے تو حکم ہوگی تا دوبارہ لنگر تیار کر دیے. کہتے گر پائی آئے نے، چلو لنگر کی تیار کرنا ہے، کپڑے لیاؤ. کپڑے لے آندے، کہندے بچھا دو ادرخت تھلے. آپ اتے چڑھ گئے، کہندے لو بھائی گرمکھو تسی آئے کرو، پراتا لے آؤ تے آ مٹھیائی چکی جاؤ. درخت ہلائی جاندے نے، کدے جلیبیاں گردیاں، کدے لڈو گردیاں، کدے کچھ گردا، کدے کچھ گردا. سارے نو شکائے، جس طرح گرو نانک پادشاہ نے گرو انگد صاحب تو درخت چڑھوایا سی. وہ بابا جی نو پتا لگ گیا کہ سنگا نے دسی، بڑی مہما کری. انہوں نے کہا مہما تو ٹھیک ہے، پر یہ سادھ گیری تو ہیٹا چلے گئے، یہ ردھی سدھی الجھ گیا. ردھ سدھ صاحب موہ ہے، نام نہ بسے مانا ہے. دنیا نو بڑی چنگی لگتی ہے، لیکن سنت کا ستیاناش کر دیں، کچھ بھی نہیں بچتا سنت کو. ردھیاں سدھیاں دے وچ پہ کے وہ باہرلی مایا آدمی پی جا ہے، تے اے اندرلی مایا چ پی گیا. باہرلی مایا چھڈ دینی کوئی بڑی بات نہیں، گھر چھڈ دینا، زمین جائیداد چھڈ دینی، معمولی بات ہویا گل جی. لیکن اے جڑا ردیاں سدھیاں دا مان ہے وہ نہیں چھڈیا جاتا. اے ساریاں نوں پیارا لگدا ہے، کبیر مایا تجی تو کیا ویا، جا مان تجا نہ جائے، مان منی منور گلے گل جاندے نے سارے، مان سبھی کو کھائے. سو اس طرح دے نال مرضی ہے مہاتما دی، پورن پہنچے ہاں دی، چاہے پیدل چل جان چاہے نہ چل جان. کئی پریمیاں دے منہ چ خیال ہوندا بھی ایسی گلاں ہو جاندیاں. ساریاں سمپرداواں دا پڑھ لو اتہاس، نامداری سمپردا دا بابا موہن جی ہوئے نے، میں جا چھوٹا ہوندا سی. اے ستگرو پرتاپ سنگھ جی آپ سنگتاں دا اودار کردے سی. اے کیونکہ میں دوا شبد نہیں ورتنا، جڑے وہ ورتتے ہیں اسی اس طرح کسی کا دل دکھاؤ کا سنوں کوئی مطلب ہی نہیں ہے. سو انہوں نے گرداسپور دیوان لائے، اتوں واپس چلے تو سنت موہن جی سکے مستانے. کہنے لگے بابا جی مینو بھی گڈی چ بٹھا لو. کہتے مستانے جگہ نہیں ہے. جس وقت پینی صاحب پہنچتے ہیں اتنے دیوان لگیا ہوا، کیرتن ہو رہا، سنگت کٹیاں ہوئی پہ ہیں. اندر گئے تو بابا جی نے بلا لے سنگھ، کہنے لگے کدھر گیا ہوا؟ کہتے مہاراج جی نے تو تین گھنٹے ہو گئے کیرتن کرتے، اتنے آ کے اشنان کریا پھر کیرتن ہوا، تین گھنٹے تک کر رہا. کہتے سماپتی تو بعد ساڈے کول بھیج. جد انہاں کول گیا، انہاں نے ڈنڈا چک لیا، مارنے شروع کر دیتا. کہتے تیری ردھی سدھی چاڑیے پہنا، یہ سانو میں دکھاؤنا ہے، خبر دنیا نو کی کرے گا، تو کنے تماشے دکھائے گا. ایویں بابا مستوان والے نے جب بھائی منی سنگھ جی سنت منی سنگھ گئے، یہاں دے اتنے بھی ڈنڈے نال چاڑن لگے. کہندے تیری ردھی سدھی چاڑ گئی، دکھاؤں نہیں ہے گرمکھ، سب کچھ ہوندا ہویا پھر گپت برتدا. اس طرح دے نال بابا پال سنگھ جی جا رہے نے حضور صاحب، جاندے جاندے جد بندیا چل پربت دے لنگھ رہے نے، اتے ایک تھان جا کے نیرا ہو گیا. اتے آپ دی درشتی آیا کہ ایک بڑا سونا سروور جنگل چ بنیا ہوا، پانی ہے نتر آیا کنگو ورگ. فرنا کر لیا بھی اتے ہی رہاں گے رات نو، کی اوٹ آسرا لینا کسی کا. آپ اس چھوٹے جے سروور دے کنڈے بیٹھ گئے، ਇਧਰੋਂ ਲੱਕੜੀਆਂ ਲਈ ਉਸਦੇ ਦੇਸੀ ਲੋਕ ਜਿਹੜੇ ਸੀ ਮਹਾਰਾਸ਼ਟਰ ਦੇ ਉਹ ਜਾ ਰਹੇ ਨੇ, ਉਹ ਖੜ ਗਏ ਕਹਿੰਦੇ ਬਾਲ ਜੋਗੀ ਇੱਥੇ ਤਾਂ ਸ਼ੇਰ ਪੈਂਦਾ ਰਾਤ ਨੂੰ, ਜੰਗਲੀ ਜਾਨਵਰ ਆਉਂਦੇ ਨੇ ਪਾਣੀ ਪੀਣ ਵਾਸਤੇ, ਤੇ ਤੂੰ ਨਗਰ ਚ ਚੱਲ ਉੱਥੇ ਥਾਂ ਬਣਿਆ ਹੋਇਆ ਉੱਥੇ ਰਹਿ। ਕਹਿੰਦਾ ਪਿਆਰਿਓ ਤੁਸੀਂ ਜਾਓ, ਮੈਨੂੰ ਜਾਣ ਦੀ ਲੋੜ ਨਹੀਂ ਹੈ, ਤੁਸੀਂ ਮੇਰੇ ਤੇ ਮੇਰਾ ਨਾ ਫਿਕਰ ਕਰੋ। ਤੋ ਚਲੇ ਜਾਂਦੇ ਨੇ ਤੇ ਆਪ ਪ੍ਰਭੂ ਦੀ ਯਾਦ ਵਿੱਚ ਸਮਾਧਿਤ ਹੋ ਜਾਂਦੇ ਨੇ, ਦੁਨੀਆਂ ਨੂੰ ਭੁੱਲ ਗਏ, ਇੱਕ ਮਹਾਨ ਰਸ ਵਿੱਚ ਚਲੇ ਗਏ ਜਿਸ ਦੇ ਬਾਰੇ ਐਸਾ ਜ਼ਿਕਰ ਹੈ।
ਸਹਿਜ ਸਮਾਦ ਲਗੀ ਲਵੇ ਅੰਤਰ ਸੁਮਰਨ
ਹੁੰਦਾ ਹੀ ਨਹੀਂ, ਅਭੇਦ ਅਵਸਥਾ ਦੀ ਸਮਾਧੀ ਹੈ, ਨਾ ਆਪਣਾ ਆਪ ਹੁੰਦਾ ਹੈ, ਨਾ ਸੰਸਾਰ ਹੁੰਦਾ ਹੈ, ਨਾ ਕੋਈ ਹੋਰ ਹੁੰਦਾ, ਆਪੇ ਹੀ ਆਪ ਹੁੰਦਾ। ਸੋ ਸਾਰੀ ਰਾਤ ਬੀਤਣ ਤੋਂ ਬਾਅਦ ਪਿੰਡ ਵਿੱਚ ਗੱਲਾਂ ਚੱਲੀਆਂ ਕਿ ਪਿਆਰਿਓ ਜੋ ਬਾਲ ਜੋਗੀ ਆਇਆ ਸੀ ਰਾਤ, ਉਹ ਤਾਂ ਹੋ ਸਕਦਾ ਹੈ ਸ਼ੇਰ ਨੇ ਖਾ ਲਿਆ ਹੋਵੇ, ਉਸ ਦੀ ਖਬਰ ਲੈਣੀ ਚਾਹੀਦੀ ਹੈ। ਚੰਗੇ ਚੰਗੇ ਬੰਦੇ ਇਕੱਠੇ ਹੋ ਕੇ ਜੰਗਲ ਵੱਲ ਨੂੰ ਆਏ, ਆ ਕੇ ਕੀ ਦੇਖਦੇ ਹੈ, ਖੁਸ਼ੀ ਦੀ ਹੱਦ ਨਾ ਰਹੀ ਉਹਨੇ, ਵੀ ਉਹ ਤਾਂ ਜਿੱਥੇ ਅਸੀਂ ਬੈਠਾ ਛੱਡ ਗਏ ਸੀ ਉੱਥੇ ਹੀ ਬੈਠਾ, ਤੇ ਨਾ ਉਹਨੂੰ ਸਾਡੇ ਖੜਕੇ ਦਾ ਪਤਾ ਹੈ, ਨਾ ਸਾਡੀਆਂ ਗੱਲਾਂ ਦਾ ਪਤਾ ਹੈ, ਉਹ ਤਾਂ ਕੋਈ ਉੱਚੀ ਥਾਂ ਅਵਸਥਾ ਚ ਬੈਠਾ ਜਿੱਥੇ ਸਭ ਕੁਝ ਭੁੱਲਿਆ ਹੁੰਦਾ। ਉੱਥੇ ਆ ਕੇ ਦੇਖਣ ਲੱਗ ਗਏ ਕੀ ਦੇਖਦੇ ਨੇ, ਇੱਕ ਸ਼ੇਰ ਨੀ ਕਈ ਸ਼ੇਰਾਂ ਦੇ ਪੰਜੇ ਲੱਗੇ ਹੋਏ ਧਾਤੀ ਦੇ ਉੱਤੇ, ਸੁੰਘਿਆ ਉਹਨਾਂ ਨੇ, ਕੋਈ ਇੱਧਰ ਘੁੰਮਿਆ ਕੋਈ ਇੱਧਰ ਘੁੰਮਿਆ, ਪਾਣੀ ਵੀ ਪੀਤਾ, ਹੈਰਾਨ ਰਹਿ ਗਏ ਵੀ ਇੱਕ ਸ਼ੇਰ ਆਵੇ ਦੋ ਆਵੇ ਤਾਂ ਕਿੰਨੇ ਇਹਨਾਂ ਦੇ ਲੱਗੇ ਹੋਏ ਨੇ ਪੂਰੇ, ਵੀ ਇਹ ਤਾਂ ਖਾਧਾ ਹੀ ਨੀ ਕਿਸੇ ਨੇ, ਕੋਈ ਖਾਸ ਹੈ ਬੰਦਾ ਇਹਨੂੰ ਪੁੱਛਣਾ ਚਾਹੀਦਾ। ਉਸ ਵੇਲੇ ਨਿਮਰਤਾ ਦੇ ਨਾਲ ਨਮਸਕਾਰ ਕੀਤੀ, ਨਮਸਕਾਰ ਕਰਕੇ ਕਹਿਣ ਲੱਗੇ ਕਿ ਬਾਲ ਯੋਗੀ ਜੀ ਸਾਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਤੁਸੀਂ ਇਸ ਜੰਗਲ ਚ ਬੈਠੇ ਹੋ, ਇੱਥੇ ਤਾਂ ਦਿਨੇ ਹੀ ਸ਼ੇਰ ਪੈ ਜਾਂਦੇ ਨੇ, ਮੈਨੀਟਰ ਸ਼ੇਰ ਨੇ ਉਹ ਖਾ ਜਾਂਦੇ ਨੇ, ਸਾਡੇ ਬੰਦੇ ਚੁੱਕੇ ਗਏ ਨੇ, ਅਸੀਂ ਤਾਂ ਛੇਤੀ ਤੋਂ ਛੇਤੀ ਇਕੱਠੇ ਹੋ ਕੇ ਚੱਲਦੇ ਹਾਂ, ਰੌਲਾ ਰੱਪਾ ਪਾਉਂਦੇ ਜਾਂਦੇ ਹਾਂ ਤਾਂ ਕਿ ਕੋਈ ਇਕੱਲਾ ਇਕੱਲੇ ਦੇ ਉੱਤੇ ਸ਼ੇਰ ਨਾ ਪੈ ਜਾਵੇ। ਤੁਹਾਡੇ ਦੁਆਲੇ ਤਾਂ ਪ੍ਰਕਰਮਾ ਕਰੀਆਂ ਹੋਈਆਂ ਨੇ, ਸੁੰਘਿਆ ਹੋਇਆ ਤੁਹਾਨੂੰ, ਇੰਨਾ ਨੇੜੇ ਆਏ ਹੋਏ ਨੇ ਵੀ ਤੁਹਾਡੇ ਮਸਤਕ ਨੂੰ ਸੁੰਘਿਆ ਜਾਂ ਚਰਨਾਂ ਨੂੰ ਸੁੰਘਿਆ। ਬਾਬਾ ਸਾਨੂੰ ਉਹ ਕਾਰਨ ਦੱਸ ਜਿਹਦੇ ਕਰਕੇ ਤੈਨੂੰ ਸ਼ੇਰਾਂ ਨੇ ਨਹੀਂ ਖਾਧਾ, ਤੂੰ ਕੋਈ ਅਰਸ਼ਾਂ ਤੋਂ ਉਤਰਿਆ ਹੋਇਆ ਬਲੀ ਪੁਰਸ਼ ਮਲੂਮ ਦਿੰਦਾ, ਕਿਰਪਾ ਕਰਕੇ ਸਾਡਾ ਇਹ ਭਰਮ ਕੱਢ ਵੀ ਤੈਨੂੰ ਕਿਉਂ ਨਹੀਂ ਖਾਧਾ ਜਦਕਿ ਉਹ ਖਾਂਦਾ। ਕਹਿਣ ਲੱਗੇ ਪਿਆਰੇ ਉਹ ਦ੍ਰਿਸ਼ਟੀ ਦੇ ਵਿੱਚ ਫਰਕ ਹੈ, ਮੈਨੂੰ ਪੂਰਨ ਮਹਾਂਪੁਰਸ਼ ਮਿਲ ਗਏ ਬਾਬਾ ਸਾਧ ਸਿੰਘ ਜੀ, ਉਹਨਾਂ ਦੇ ਦਰਸ਼ਨ ਕਰਦੀ ਸਾਰ ਮੇਰੇ ਤੇ ਕਿਰਪਾ ਕਰੀ, ਮੇਰੀਆਂ ਵੀ ਅੱਖਾਂ ਕਦੇ ਤੁਹਾਡੀਆਂ ਵਰਗੀਆਂ ਸਨ, ਮੈਨੂੰ ਵੀ ਸ਼ੇਰ ਨਜ਼ਰ ਆਉਂਦਾ ਸੀ, ਸੱਪ ਨਜ਼ਰ ਆਉਂਦਾ ਸੀ, ਆਪਣੇ ਆਉਂਦੇ ਸੀ, ਬਗਾਨੇ ਆਉਂਦੇ ਸੀ, ਪਰ ਪਿਆਰਿਓ ਮੈਨੂੰ ਨਹੀਂ ਸੀ ਪਤਾ ਵੀ ਕੋਈ ਅੱਖ ਇਹਦੇ ਅੰਦਰ ਹੋਰ ਵੀ ਹੈ। ਕਹਿੰਦੇ ਜਿਹੜੀ ਹੋਰ ਗੁਪਤ ਅੱਖ ਹੈ ਉਹ ਤੁਹਾਨੂੰ ਮੈਂ ਸਮਝਾ ਨਹੀਂ ਸਕਦਾ ਕਿਉਂਕਿ ਕੋਈ ਨਿਸ਼ਾਨੀ ਬਾਹਰ ਦੁਨੀਆਂ ਚ ਹੈ ਨਹੀਂ ਜਿਹੜੀ ਮੈਂ ਦੱਸਾਂ। ਉਹ ਜਦ ਮੈਂ ਉਸ ਮਹਾਂਪੁਰਸ਼ ਨੂੰ ਮਿਲਿਆ ਤਾਂ ਉਹਨੇ ਕਿਰਪਾ ਕਰਕੇ ਮੇਰਾ ਜਿਹੜਾ ਅੰਤਰੀਬ ਨੇਤਰ ਸੀ ਉਹ ਖੋਲ ਦਿੱਤਾ, ਉਸ ਦੀ ਮਹਿਮਾ ਹੈ ਸਾਰੀ। ਘੱਟ 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 ਤੂੰ ਹੀ ਉਹਨਾਂ ਕਹਿੰਦੇ ਪਿਆਰੇ ਉਹ ਹੈਰਾਨ ਹੋਣ ਦੀ ਬਾਤ ਨਹੀਂ, ਆਪਣੇ ਅੰਦਰ ਇੱਕ ਹੋਰ ਨੇਤਰ ਹੈ ਜਿਸ ਨੂੰ ਤੀਸਰਾ ਤਿਲ ਸ਼ਿਵ ਨੇਤਰ ਬਿਆਨ ਅੱਖੜੀਆਂ ਆਤਮਕ ਸੂਝ ਦੇ ਨੈਣ ਕਹਿੰਦੇ ਨੇ, ਉਹ ਨੈਣ ਸਨ। ਮੈਨੂੰ ਪੂਰਾ ਮਹਾਤਮਾ ਮਿਲ ਗਿਆ, ਉਹਨੇ ਮੇਰੇ ਨੈਣ ਖੋਲਤੇ ਤੇ ਹੁਣ ਮੈਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ, ਜਿਹੜਾ ਅਸਲ ਵਾਹਿਗੁਰੂ ਹੈ ਘੱਟ ਘੱਟ ਦੇ ਵਿੱਚ ਵਿਆਪਕ ਉਹੀ ਨਜ਼ਰ ਆਉਂਦਾ। ਤੁਹਾਡੀ ਦ੍ਰਿਸ਼ਟੀ ਵਿੱਚ ਸ਼ੇਰ ਹੈ, ਮੇਰੀ ਦ੍ਰਿਸ਼ਟੀ ਵਿੱਚ ਪ੍ਰਭੂ ਹੈ। ਇਸ ਕਰਕੇ ਦ੍ਰਿਸ਼ਟੀ ਦਾ ਫਰਕ ਹੈ। ਕਹਿੰਦੇ ਤਾਂ ਹੈ ਇੱਕੋ ਇੱਕ ਹੈ ਸਭ ਕੋਈ, ਹਉਮੈ ਗਰਭ ਵਿਆਪੇ, ਕਹਿੰਦਾ ਤਾਂ ਹੈ ਵੀ ਇੱਕੋ ਇੱਕ ਹੈ, ਲੇਕਿਨ ਹਉਮੈ ਦੇ ਵਿੱਚ ਬੋਲ ਰਿਹਾ, ਗਿਆਨ ਦੀ ਬਾਤ ਕਰ ਰਿਹਾ, ਅੰਤਰ ਵਾਰ ਇੱਕ ਪਛਾਣ ਹੈ। ਇਉਂ ਕਰ ਮਹਿਲ ਸਮਝਾਪਾ, ਜੇ ਸਿਆਣ ਲਿਆ ਬਾਹਰ ਤਾਂ ਸਿਆਣ ਆ ਗਈ ਉਹਨੂੰ ਤਾਂ ਕਹਿੰਦੇ ਫਿਰ ਠੀਕ ਹੈ, ਉਹਦਾ ਨੇਤਰ ਖੁੱਲ ਜਾਂਦਾ, ਜਿਹਦਾ ਨਹੀਂ ਸਿਆਣਦਾ ਉਹਦਾ ਨੇਤਰ ਬੰਦ ਪਿਆ, ਉਹਦੇ ਵਾਸਤੇ ਬੈਰੀ ਬੈਰੀ ਨੇ, ਆਪਣੇ ਆਪਣੇ ਨੇ, ਬਗਾਨੇ ਬਗਾਨੇ ਨੇ, ਉੱਚੇ ਵੀ ਨੇ ਨੀਵੇਂ ਵੀ ਨੇ, ਉਹਦੇ ਵਾਸਤੇ ਨੀ ਉਹ ਹਾਕਾ ਮਾਰਦਾ ਹੈ, ਆ ਝੰਡਾ ਨਿਸ਼ਾਨ ਸਾਹਿਬ ਦਾ ਫਰਹਿਰਾ ਹਿਲਦਾ, ਆਵਾਜ਼ਾਂ ਦੇ ਰਿਹਾ, ਕੋਈ ਭੁੱਖਾ ਪ੍ਰੇਮੀ ਕੋਲ ਦੀ ਨਾ ਲੰਘੇ, ਉਹ ਪ੍ਰਸ਼ਾਦਾ ਤਿਆਰ ਹੈ, ਛੱਕ ਕੇ ਜਾਏ, ਉਹ ਇੱਕ ਨਾਰਾ ਦੇ ਰਿਹਾ ਉੱਚਾ ਕਰਕੇ ਦੇ ਰਿਹਾ, ਆਓ ਜਿੰਨੇ ਭੁੱਖ ਹੈ, ਦਰਦ ਵਾਲੇ ਬੰਦੇ ਆਓ, ਦਵਾਈਆਂ ਮਿਲਣਗੀਆਂ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆਓ, ਨਿਆਸਰਿਆਂ ਦਾ ਆਸਰਾ ਇਹ ਘਰ। ਉਹਦੀ ਦ੍ਰਿਸ਼ਟੀ ਚ ਫਰਕ ਪੈ ਜਾਂਦਾ ਸਾਧਸੰਗ ਦੀ, ਉਹ ਬੋਝ ਨਹੀਂ ਬਣਦਾ, ਸੇਵਾ ਕਰਦਾ, ਸੱਚਮੁੱਚ ਸੇਵਾ ਕਰਕੇ ਪ੍ਰਤੱਖ ਨੂੰ ਦੇਖਦਾ। ਸੋ ਇਹ ਜੋ ਮੈਂ ਇੰਨੀ ਲੰਮੀ ਚੌੜੀ ਬਾਤ ਕਰੀ ਹੈ ਸਮਝਾਉਣ ਵਾਸਤੇ ਕਿ ਸਾਡੀ ਦੇਹੀ ਦੇ ਅੰਦਰ ਤੇ ਦੇਵਤਿਆਂ ਦੀ ਦੇਹੀ ਚ ਕੀ ਫਰਕ ਹੈ। ਦੇਵਤੇ ਹੁਣ ਵੱਡੇ ਤੇ ਵੱਡੇ ਨੇ, ਇੰਦਰ ਦੇਵਤੇ ਨੂੰ ਕੋਈ ਪਰਵਾਹ ਨਹੀਂ ਹੈ, ਉਹਦੇ ਕੋਲ ਬੇਅੰਤ ਐਸ਼ਰਜ ਹੈ, ਕੋਈ ਹਿਸਾਬ ਕਿਤਾਬ ਤੋਂ ਬਾਹਰ ਲੈ। ਇੱਥੇ ਦੇ ਬਾਦਸ਼ਾਹ ਨਾਲੋਂ 10 ਅਰਬ ਗੁਣਾ ਜ਼ਿਆਦਾ ਸੁੱਖ ਹੈ ਉਹਦੇ, ਪਰ ਕੀ ਉਹਦਾ ਉਹਦਾ ਮਨ ਸ਼ਾਂਤ ਹੈ? ਮਨ ਸ਼ਾਂਤ ਨਹੀਂ ਹੈ। ਸੰਸਰਦਾਨ ਦੇ ਇੰਦਰ ਰਵਾਇਆ, ਗੌਤਮ ਤਪੇ ਦੀ ਇਸਤਰੀ ਦੇ ਪਿੱਛੇ ਸਵਰਗ ਲੋਕ ਛੱਡ ਕੇ ਭਟਕਦਾ ਫਿਰਦਾ, ਗੌਤਮ ਤਪਾ ਆਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ, ਸਹਿ ਸਰੀਰ ਚੈਨ ਭਾਗੂਏ ਦਾਮਨ ਪੁੱਛੋ ਤਾਣਾ। ਇਸੇ ਤਰ੍ਹਾਂ ਬਾਕੀ ਦੇਵਤਿਆਂ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਪੁਰਾਣਾਂ ਦੇ ਅੰਦਰ। ਉਹ ਪਰਮੇਸ਼ਰ ਜਿਹੜਾ ਸਿਰਫ ਮਨੁੱਖ ਦੀ ਦੇਹੀ ਦੇ ਅੰਦਰ ਪ੍ਰਗਟ ਹੁੰਦਾ, ਇਸ ਕਰਕੇ ਉਹ ਜੋ ਵਾਹਿਗੁਰੂ ਵਸਦਾ ਹੈ ਇੰਨਾ ਸਾਡੇ ਨੇੜੇ ਹੈ ਕਿ ਐ ਕਹਿ ਸਕਦੇ ਹਾਂ ਵੀ ਦੂਰ ਨਹੀਂ ਹੈਗਾ। ਦੂਰੀ ਦਾ ਕੋਈ ਪੁਆਇੰਟ ਨਹੀਂ ਆਉਂਦਾ ਵੀ ਇੱਥੋਂ ਦੂਰ ਹੈ, ਮਨ ਮੈਂ ਆਪ, ਮਨ ਆਪਣੇ ਮੈਂ, ਮਨ ਚ ਉਹ ਹੈ, ਆ ਜਿਹੜਾ ਮੈਂ ਹੈ ਨਾ, ਸਾਡੀ ਮੈਂ ਦੇ ਵਿੱਚ ਇਹ ਵਾਹਿਗੁਰੂ ਰਹਿੰਦਾ। ਹੁਣ ਇਹ ਮਿਲਦਾ ਕਿਵੇਂ ਹੈ? ਮਨੁੱਖ ਜਨਮ ਤਾਂ ਸਫਲਾ ਹੁੰਦਾ ਹੈ ਜੇ ਅਸੀਂ ਇਸ ਜਨਮ ਚ ਆ ਕੇ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਬਰ ਕਾਜ ਤੇਰੇ ਕਿਤੇ ਨਾ ਕੰਮ ਮਹਾਰਾਜ ਕਹਿੰਦੇ ਕਾਹਨੂੰ ਭੁੱਲਿਆ ਫਿਰਦਾ ਪਿਆਰਿਆ, ਜ਼ਮੀਨਾਂ ਦੀਆਂ ਜ਼ਮੀਨਾਂ ਖਰੀਦੀ ਜਾਂਦਾ ਕੀ ਕਰੇਗਾ, ਕੀ ਦਸਤ ਲੈ ਕੇ ਕੀ ਜਾਏਗਾ, ਕਬੀਰ ਹੈ ਤਨ ਜਾਏਗਾ ਸਕੋ ਤੋਂ ਲਿਓ ਬਹੁਤ। ਮਹਾਰਾਜ ਕਹਿੰਦੇ ਖਰੀਦਣ ਤੋਂ ਨਹੀਂ ਅਸੀਂ ਉਠਾਉਂਦੇ, ਪਰ ਜੇ ਤੂੰ ਇਹਦੇ ਵਿੱਚ ਖਚਤ ਹੋ ਗਿਆ ਨਾ, ਇਹਦੇ ਵਿੱਚ ਭੁੱਲ ਗਿਆ ਤਾਂ ਤੇਰਾ ਜਨਮ ਵਿਰਥਾ ਚਲਿਆ ਗਿਆ, ਉਹ ਤਾਂ ਇੱਕ ਬੋਝ ਚੱਕੀ ਗਿਆ ਸਾਰੀ ਜ਼ਿੰਦਗੀ, ਲੈ ਕੇ ਕੀ ਗਿਆ, ਕਬੀਰੇ ਤਨ ਜਾਏਗਾ ਸਕੋ ਤੋਂ ਲਿਓ ਹੋਰ ਨਾਂਗੇ ਪਾਵੋ ਤੇ ਗਏ, ਜਿਨਕੇ ਲੱਖ ਕਰੋੜ ਕਹਿੰਦੇ ਨੇ 100 ਖਰਬ ਰੁਪਈਆ, ਜਿਹਦੇ ਕੋਲ 100 ਖਰਬ ਦੀ ਜਾਇਦਾਦ ਹੈ ਉਹ ਵੀ ਹੱਥ ਖਾਲੀ ਜਾਂਦਾ, ਫੇਰ ਤਾਂ ਜ਼ਿੰਦਗੀ ਦਾ ਕੋਈ ਮਨੋਰਥ ਹੋਰ ਹੈ, ਪੈਸੇ ਕਮਾਉਣਾ ਤਾਂ ਹੈ ਨੀ ਨਾ, ਡਮੜਾ ਤੁਸੀਂ ਘਰ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜਾਏ ਖਦਾਏ, ਹੋਤਾ ਨਾ ਰੱਖੇ ਕੇਲਾ ਨਾ ਖਾਏ, ਤਹਿ ਕੀਕ ਦਿਲ ਦਾਨੀ ਬਈ ਪਿਸ਼ਤ ਜਾਏ। ਆਪਣਾ ਬਣਾਈ ਜਾਣਾ ਬਣਾਈ ਜਾਣਾ ਬਣਾਈ ਜਾਣਾ, ਫੇਰ ਗਾਂ ਕੀ ਹੈ ਭੂਤ ਬਣਿਆ ਫਿਰਦਾ। ਉਹ ਭੂਤ ਕਹਿੰਦਾ ਮੈਂ ਤਾਂ ਆਪਣੇ ਭੂਤੇ ਮਾਰਤੇ। ਕਹਿੰਦੇ ਕਿਉਂ ਮਾਰਤੇ? ਕਹਿੰਦੇ ਮੈਂ ਬੜਾ ਦੁਖੀ ਹਾਂ, ਇਹਨਾਂ ਵਾਸਤੇ ਜਾਇਦਾਦ ਕਰਕੇ ਗਿਆ, ਮੇਰੀ ਗਤੀ ਨਹੀਂ ਕਰਾਈ। ਗਤੀ ਤੇਰੀ ਕੀ ਕਰਾਉਣੀ ਹੈ? ਤੂੰ ਤਾਂ ਸੰਤਾਂ ਦੇ ਬੋਲ ਇਹ ਨਾ ਸੁਣੇ, ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ ਨਿਤ, ਜੋ ਸ਼ੈਤਾਨ ਵਜਾਇਆ ਸਿੱਖੀ ਤਵੇਰੇ ਚਿੱਤ, ਚਿੱਤ ਨਹੀਂ ਫਿਰਦਾ ਮਾਇਆ ਵਿੱਚ ਲੱਗ ਗਿਆ, ਗੱਲ ਸੁਣਦਾ ਹੀ ਨਹੀਂ, ਸੰਤਾਂ ਦਾ ਕਿਹਾ ਮੰਨਿਆ ਹੀ ਨਹੀਂ ਜ਼ਿੰਦਗੀ ਭਰ, ਸੰਤ ਉੱਚੀ ਉੱਚੀ ਬੋਲ ਕੇ ਬੜਿਆਂ ਤਰੀਕਿਆਂ ਦੇ ਨਾਲ ਇਹਨੂੰ ਸਮਝਾਉਂਦੇ ਨੇ, ਲੇਕਿਨ ਇਹਦੀ ਸਮਝ ਨਹੀਂ ਪੈਂਦਾ। ਜਦ ਸਤਸੰਗ ਤੋਂ ਉੱਠ ਜਾਏਗਾ ਉੱਥੇ ਉਹੀ ਫੇਰ ਗੱਲ ਉਵੇਂ ਜਿਵੇਂ, ਵਜ੍ਹਾ ਕੀ ਹੈ? ਅਭਿਆਸ ਨਹੀਂ ਪੱਕਿਆ ਹੋਇਆ, ਮਨ ਨਹੀਂ ਮੰਨਿਆ। ਜੇ ਮਨ ਮੰਨ ਜਾਵੇ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਹੈ ਸੁਧਾਰ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਸੋ ਇਸ ਕਰਕੇ ਪਿਆਰਿਓ ਮੈਂ ਜੋ ਬੇਨਤੀ ਕੀਤੀ ਸੀ ਕਿ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ ਬਾਰੀ ਆ ਗਈ ਮਿਲਣਾ ਜੇ ਮਿਲ ਹੁੰਦਾ ਪੜੋ ਪਿਆਰ ਦੇ ਨਾਲ
ਕਿਤੇ ਬਾਰੀ ਨਾ ਗਵਾਲੀ ਮਿਲੇ ਨਾ ਪਿਆਰੇ ਕਿਤੇ ਬਾਰੀ ਨਾ ਗਵਾਲੀ ਮਿਲੇ ਨਾ ਪਿਆਰੇ
ਤੁਸੀਂ ਮੱਥੇ ਟੇਕਦੇ ਹੋ ਤੁਸੀਂ ਆਉਂਦੇ ਹੋ ਸਤਸੰਗ ਕਰਨ ਮੇਰੇ ਦਰਬਾਰ ਵਿੱਚ ਆ ਕੇ ਹਾਜ਼ਰੀਆਂ ਭਰਦੇ ਪਰ ਮੇਰੀ ਗੱਲ ਵੀ ਸੁਣੋ ਨਾ ਮੰਨੋ ਮੇਰੀ ਗੱਲ ਜਿਹੜਾ ਮੰਨ ਜਾਏਗਾ ਜਿਹਦੇ ਮਨ ਵਿੱਚ ਪ੍ਰਤੀਤ ਆ ਜਾਏਗੀ ਕਹਿੰਦੇ ਉਹ ਤਰ ਜਾਏਗਾ ਸੋ ਇਸ ਤਰ੍ਹਾਂ ਦੇ ਨਾਲ ਆਪਾਂ ਜੋ ਬੇਨਤੀਆਂ ਕਰੀਏ ਕੱਲ੍ਹ ਨੂੰ ਸਤਸੰਗ ਮਹਾਰਾਜ ਕਿਰਪਾ ਕਰਨ ਫੇਰ ਆਓ ਕਿਉਂਕਿ ਸਬਜੈਕਟ ਅਧੂਰਾ ਹੈ ਜਦ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਮਿਲ ਕਿਵੇਂ ਸਕਦੇ ਹਾਂ ਰਹਿੰਦਾ ਕਿੱਥੇ ਹੈ ਪਰਮੇਸ਼ਰ ਜਦ ਤੱਕ ਇਹ ਸਾਡੀ ਸਮਝ ਨਾ ਆਵੇ ਸਾਨੂੰ ਕੋਈ ਕਿਨਾਰਾ ਨਹੀਂ ਲੱਭਦਾ ਹਨੇਰਾ ਸਾਡੇ ਸਾਹਮਣੇ ਪਿਆ ਰਹਿੰਦਾ ਸੋ ਇਸ ਕਰਕੇ ਵਾਹਿਗੁਰੂ ਕਿਰਪਾ ਕਰੇ ਤੇ ਕੱਲ੍ਹ ਨੂੰ ਆਪਾਂ ਫੇਰ ਇੱਥੇ ਸਮਾਗਮ ਚ ਇਕੱਠੇ ਹੋ ਕੇ ਇੱਕ ਦੂਜੇ ਦੇ ਦਰਸ਼ਨ ਕਰੀਏ ਬਚਨ ਸਰਵਣ ਕਰੀਏ ਸੋ ਇਸ ਕਰਕੇ ਹੁਣ ਸਮਾਂ ਜਾਚ ਨਹੀਂ ਦਿੰਦਾ ਜਿਹੜੇ ਪ੍ਰੇਮੀ ਹਾਲ ਤੱਕ ਨਹੀਂ ਬੋਲੇ ਉਹ ਵੀ ਭਾਈ ਆਪਣੀ ਰਸਨਾ ਪੇਟਗਾ ਇੱਕ ਮੈਂ ਬੇਨਤੀ ਕਰਦਾ ਉਹ ਹੈ ਤਾਂ ਬੜੀ ਔਖੀ ਜੀ ਉਹ ਇਹ ਕਿ ਹੁਣ ਸਰੀਰ ਉਸ ਤਰ੍ਹਾਂ ਦਾ ਨਹੀਂ ਰਿਹਾ ਇਹ ਸਮੇਂ ਦੇ ਹੇਰ ਫੇਰ ਨਾਲ ਇਹਦੇ ਸੈੱਲ ਸੁੱਲ ਘਰ ਜਾਂਦੇ ਨੇ ਫਰੀਦਾ ਚੱਬਣ ਚਲਨ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਤਾ ਸੇ ਜਾਨੀ ਚੱਲ ਗਏ ਅੱਖਾਂ ਦੰਦ ਕੰਨ ਸਰੀਰ ਦੀ ਸ਼ਕਤੀ ਇਹ ਸਾਰੀਆਂ ਦਿਨੋ ਦਿਨ ਖੀਣ ਹੁੰਦੀਆਂ ਤੁਰ ਜਾਂਦੀਆਂ ਨੇ ਕਿਉਂਕਿ ਕੁਦਰਤ ਦਾ ਨਿਯਮ ਹੈ ਪੁਰਾਤਨਤਾ ਆਉਣੀ ਹੈ ਪੁਰਾਣਾ ਹੋਣ ਤੇ ਕੁਦਰਤ ਨੇ ਰਹਿਣ ਨਹੀਂ ਦੇਣਾ ਇੱਥੇ ਸਦਾ ਹੀ ਨਵਾਂ ਨਰੂਆ, ਨਵੀਂ ਜਵਾਨੀ, ਨਵੇਂ ਦਰਖਤ, ਨਵੀਆਂ ਫਸਲਾਂ, ਨਵੇਂ ਪਸ਼ੂ, ਨਵੇਂ ਪੰਛੀ। ਵਾਹਿਗੁਰੂ ਦੀ ਦੁਨੀਆ ਬਹੁਤ ਵਿਸਮਾਦ ਭਰੀ ਹੈ। ਗੁਰੂ ਸਾਹਿਬ ਨੇ ਤੀਸਰੇ ਆਸਾ ਦੀ ਵਾਰ ਦੇ ਸਲੋਕ ਦੇ ਅੰਦਰ ਵਿਸਮਾਦ ਨਾਦ ਵਿਸਮਾਦ ਵੇਦ ਵਿੱਚ ਸਾਰੀ ਨਵੀਨਤਾ ਦਾ ਜ਼ਿਕਰ ਕਰਿਆ। ਉਹ ਪੁਰਾਤਨਤਾ ਆ ਜਾਂਦੀ ਹੈ ਪ੍ਰਾਣੀਆਂ ਨੂੰ, ਜਿਹੜਾ ਸਮਾਂ ਬਲੇਟ ਲੈਂਦਾ, ਨਵਾਂ ਹੋਰ ਆ ਜਾਂਦਾ, ਨਵੇਂ ਫੁੱਲ ਖਿੜ ਜਾਂਦੇ ਨੇ, ਪਹਿਲੇ ਪੱਤੇ ਝੜ ਜਾਂਦੇ ਨੇ, ਨਵੇਂ ਆ ਜਾਂਦੇ ਨੇ। ਇਹ ਕੁਦਰਤ ਦਾ ਅਸੂਲ ਹੈ। ਇਹਦੇ ਨਾਲ ਆਪਦਾ ਪ੍ਰੇਮ ਦੇਖ ਕੇ ਵਚਨ ਕੀਤਾ ਹੋਇਆ ਸੀ, ਇੱਥੋਂ ਇੰਨੀ ਸੰਗਤ ਪਿਆਰ ਨਾਲ ਜਾਂਦੀ ਹੈ, ਬੰਨ ਕੇ ਰੱਖ ਲੈਂਦੀ ਹੈ। ਸੋ ਹੁਣ ਇਹ ਸਰੀਰ ਪੁਰਾਣਾ ਹੁੰਦਾ ਤੁਰਿਆ ਜਾਂਦਾ, ਅੱਜ ਹੀ ਮੈਨੂੰ ਵਿਗਾੜ ਹੋ ਗਿਆ, ਫੂਡ ਪੋਇਜ਼ਨਿੰਗ ਹੋ ਗਈ, ਬੜੀ ਮੁਸ਼ਕਲ ਨਾਲ ਮੈਂ ਇੱਥੇ ਡੇਰੇ ਪਹੁੰਚਿਆ, ਠੀਕ ਹੋ ਗਿਆ, ਔੜ ਪੋੜ ਕਰਿਆ, ਪਰ ਇਹਦਾ ਕੋਈ ਇਤਬਾਰ ਨਹੀਂ ਹੈ। ਸਾਰੇ ਫਿਰਨਾ, ਦੂਰ ਦੂਰ ਦੇ ਸਫ਼ਰ ਕਰਨੇ ਨੇ, ਬੜੇ ਮੁਸ਼ਕਲ ਨੇ। ਸੋ ਇਸ ਕਰਕੇ ਜਿਹੜਾ ਆਪਣਾ ਮੇਲਾ ਹੈ ਨਾ, ਇਹਨੂੰ ਐਂ ਸਮਝੋ ਕਿ ਬੜਾ ਕੀਮਤੀ ਹੈ। ਵਾਹਿਗੁਰੂ ਤਾਂ ਕਰਾ ਦੇ ਕਰਾ ਦੇ, ਲੇਕਿਨ ਮੇਰੇ ਅੰਦਰ ਇਰਾਦਾ ਹੈ ਵੀ ਐਤਕੀ ਨੂੰ ਫਤਿਹ ਬੁਲਾ ਜੀਏ। ਸੋ ਇਸ ਕਰਕੇ ਜੋ ਵੀ ਬਚਨ ਹਨ, ਇਹਨਾਂ ਨੂੰ ਪਿਆਰ ਦੇ ਨਾਲ ਸਮਝ ਕੇ ਸੋਚ ਕੇ ਚੱਲੋ। ਇਹਦੇ ਚ ਆਪਦਾ ਸਾਰਿਆਂ ਦਾ ਭਲਾ ਹੋਏਗਾ, ਮੇਰਾ ਵੀ ਭਲਾ ਹੋਏਗਾ, ਵਾਹਿਗੁਰੂ ਮੇਰੇ ਤੇ ਖੁਸ਼ ਹੋਣਗੇ। ਕਬੀਰ, ਜਾ ਤੂੰ ਜਨਮਿਆ ਜਗਤ ਮੈਂ, ਜਗ ਹੱਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ ਰੋਏ। ਸੋ ਇਹਦੇ ਵਿੱਚ ਆਪਣਾ ਸੰਬੰਧ ਜੋ ਹੈ, ਹੁਮ ਹਮ ਆ ਕੇ ਆਓ, ਇਹਦੇ ਵਿੱਚ ਆਪਾਂ ਕੋਈ ਇਹ ਲਾਰਾ ਲੱਪਾ ਜੇ ਲਾਓ ਨਾ ਵੀ ਇੱਥੇ ਬਸ ਹੁਣ ਤੁਸੀਂ ਨਹੀਂ ਆਉਂਦੇ, ਨਾ ਬਿਲਕੁਲ ਨਹੀਂ। ਜਦ ਤੱਕ ਹਉਮੈ ਦਾ ਅੰਸ਼ ਬਾਕੀ ਹੈ, ਉਹਨਾਂ ਚਿਰ ਜੰਮਣਾ ਮਰਨਾ ਗੱਲ ਚੋਂ ਨਹੀਂ ਲਹਿੰਦਾ। ਹਉਮੈ ਦਾ ਨਾਸ਼ ਕਿਵੇਂ ਹੋਵੇ, ਕਿਹੜਾ ਤਰੀਕਾ ਹੈ ਜਿਹਦੇ ਨਾਲ, ਕਿਹੋ ਜਿਹਾ ਵੇ ਆਫ ਲਾਈਫ ਅਖਤਿਆਰ ਕਰੀਏ ਜਿਹਦੇ ਨਾਲ ਅਸੀਂ ਇਸ ਜੀਵਨ ਦੇ ਅੰਦਰ, ਚਾਹੇ ਬੁਢਾਪਾ ਹੈ ਸਾਨੂੰ, ਚਾਹੇ ਜਵਾਨੀ ਹੈ, ਅਸੀਂ ਆਪਣੇ ਮੰਤਵ ਨੂੰ ਪੂਰਾ ਕਰ ਲਈਏ। ਮਹਾਰਾਜ ਕਹਿੰਦੇ ਘਬਰਾਓ ਨਾ ਜਿਹੜੇ ਬੁਢਾਪੇ ਚ ਆ ਗਏ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਰਹੇ। ਚਿੱਤ ਦੀ ਗੱਲ ਹੈ, ਜਦ ਚਿੱਤ ਸਿੱਧਾ ਕਰ ਲਿਆ ਵੀ ਇਹ ਤਾਂ ਮੈਂ ਕੰਮ ਕਰਕੇ ਹੀ ਹਟਣਾ, ਕਿਹੜਾ ਦੁਨੀਆ ਚ ਕੰਮ ਹੈ ਜਿਹੜਾ ਨਾ ਹੋਵੇ। ਉਹਦੀ ਵਿਧੀ ਆਉਣੀ ਚਾਹੀਦੀ ਹੈ, ਤਰੀਕਾ ਆਉਣਾ ਚਾਹੀਦਾ, ਤਰੀਕਾ ਅਪਣਾ ਕੇ ਅਸੀਂ ਕੰਮ ਕਰ ਸਕਦੇ। ਸੋ ਜਦੋਂ ਸਾਡਾ ਬੇੜਾ ਹੀ ਹੈ, ਬੇੜਾ ਲੰਘ ਗਿਆ, ਫਿਰ ਸਾਡੇ ਹੱਥ ਪਛਤਾਵਾ ਕਰਨਾ ਪੈਣਾ। ਕਰਨਾ ਹੋ ਤੋ ਸੁਣਨਾ ਹੈ ਕਿ ਉਹ ਪਰਿਓ ਲੋਕ ਹੈ ਫੰਦ, ਨਾਨਕ ਸਮੇਂ ਉਹ ਰੰਗ ਗਏ, ਆਪ ਕਿਉਂ ਰੋਵੋ। ਅਮਰ ਛਕਾਉਣ ਨਹੀਂ ਮੈਂ ਆਇਆ, ਮੈਂ ਅੰਮ੍ਰਿਤ ਆਪਣੇ ਬੇਅੰਤ ਛਕੇ ਹੋਏ ਨੇ, ਗੁਰੂ ਵਾਲੇ ਬਣੇ ਹੋਏ। ਗਾਹਾਂ ਕੀ ਕਰਨਾ, ਉਹ ਬਾਤ ਆਪਾਂ ਕਰਨੀ ਹੈ, ਉਹ ਵੇ ਆਫ ਲਾਈਫ ਡਿਸਕਸ ਕਰਨਾ ਵੀ ਕਿਹੜੇ ਤਰੀਕੇ ਦੇ ਨਾਲ ਅਸੀਂ ਅੰਦਰਲੇ ਪਾਸਿਓਂ ਭੇਦ ਖੋਲ ਲਈਏ, ਵਾਹਿਗੁਰੂ ਅੰਦਰ ਵਸਦਾ। ਸੋ ਮਹਾਰਾਜ ਨੇ ਕਿਰਪਾ ਕਰੀ, ਕੱਲ ਨੂੰ ਫੇਰ ਆਪਾਂ ਇੱਥੇ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਆ ਕੇ ਫੇਰ ਵਿਚਾਰ ਕਰਾਂਗੇ। ਹੁਣ ਸਾਰੇ ਪ੍ਰੇਮੀ ਨੰਦ ਸਾਹਿਬ ਦੇ ਵਿੱਚ ਬੋਲੋ ਭਾਈ। Thank you.
ਸੂਰੀ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਿਹਾਰਾ ਪਾਈ ਮੀਤ ਸੁਤ ਸਗਲ ਤੇ ਜੀਹੂ ਤੇ ਪਿਆਰਾ ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਿਹਾਰਾ ਪਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਕੇਸਾ ਕਾ ਕਰ ਬੀਜਣਾ ਸੰਤ ਚੌਰ ਟਲਾਵੋ ਸ਼ੀਸ ਨਹਾਓ ਚਰਨ ਤਲ ਧੂਰ ਮੁਖ ਲਾਵੋ ਨਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਅਭਿਮਾਨ ਸਰਣੀ ਪਾਓ ਹਰ ਗੁਣ ਨਿਦ ਪਾਈ ਅਵਲੋਕਨ ਪੁਨੈ ਪੁਨੈ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬੰਦੋ ਬਾਰ ਬਾਰ ਜਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕਉ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਜਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ